ਗੁਰੂ ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ, ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰ ਜੀ ਤਿਨ ਗੋਏ, ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ, ਆਪੇ ਕਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਏ, ਨਾਨਕ ਸਾਹਿਬ ਅਗਮ ਅਗੋਚਰ, ਜੀਵਾਂ ਸੱਚੇ ਨਾਏ, ਆਪੇ ਕਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਏ, ਨਾਨਕ ਸਾਹਿਬ ਅਗਮ ਅਗੋਚਰ, ਜੀਵਾਂ ਸੱਚੀ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹੇ ਗੁਰੂ, ਸਾਹਿਬ ਜੀਓ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉਂ ਕਰੀ ਵਖਿਆਨ, ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਖਥ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ਼ਕ ਨਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਅੱਜ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਬਖਸ਼ਿਸ਼ ਕੀਤੀ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਗ ਤਨਾਸਰੀ ਹੈ ਸ਼ੰਤ ਰੂਪ ਅੰਦਰ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਇਸ ਸ਼ੰਤ ਦੇ ਪੰਜ ਪਦੇ ਨੇ, ਇਹਨਾਂ ਸਾਰੇ ਪਦਿਆਂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਦੀ ਵਡਿਆਈ, ਉਸ ਦਾ ਹੁਕਮ, ਉਸ ਦਾ ਸੱਦਾ, ਸੰਸਾਰ ਵਿੱਚ ਚਲਾਏ ਹੋਏ ਦੋ ਰਾਹ ਔਰ ਅਖੀਰ ਤੇ ਬੇਨਤੀ ਹੈ ਕਿ ਤ੍ਰਿਸ਼ਨਾ ਦੇ ਅਧੀਨ ਕਾਂ ਅਸੀਂ ਆਪ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੋ। ਆਓ ਸਾਧ ਸੰਗਤ, ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹਜ਼ੂਰ ਆਪ ਵਿੱਚ ਵਰਤਨ, ਹਿਰਦੇ ਦੀ ਨਿਮਰਤਾ, ਆਸਥਾ, ਸ਼ਰਧਾ ਔਰ ਅਕੀਦਤ ਨਾਲ ਆਪ ਹੀ ਵਿਚਾਰ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਬਖਸ਼ੋ ਆਸੀਸ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰੇ ਨਾਏ, ਮਨ ਆਨੰਦ ਹੈ ਜੀਓ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਨਾਮ ਨੂੰ ਜਪ ਕੇ, ਆਪ ਜੀ ਦੇ ਨਾਮ ਵਿੱਚ ਜੁੜ ਕੇ ਅਸੀਂ ਜੀਨੇ ਹਾਂ ਤੇ ਉਸ ਨਾਮ ਦੀ ਬਦੌਲਤ, ਉਸ ਸਿਮਰਨ ਦੀ ਕਿਰਪਾ ਦਾ ਸਦਕਾ ਸਾਡੇ ਮਨ ਅੰਦਰ ਪੂਰਨ ਆਨੰਦ ਹੈ ਜੀ। ਤੇਰਾ ਨਾਮ ਹੀ ਸਾਡਾ ਜੀਵਨ ਔਰ ਜ਼ਿੰਦਗੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਇਸ ਅੰਮ੍ਰਿਤ ਸ਼ਬਦ ਦੀ ਪ੍ਰਾਰੰਭਤਾ ਜਿਸ ਤੁਕ ਤੋਂ ਕੀਤੀ, ਉਸੇ ਨੂੰ ਹੀ ਆਧਾਰ ਬਣਾ ਕੇ ਆਪਾਂ ਵਿਸਤਾਰ ਸਹਿਤ ਕੁਛ ਵਿਚਾਰ ਕਰ ਸਕੀਏ। ਹਜ਼ੂਰ ਨੇ ਫਰਮਾਇਆ, ਪ੍ਰਭੂ ਆਪ ਜੀ ਦਾ ਨਾਮ ਇਹ ਹੀ ਸਾਡਾ ਜੀਵਨ ਹੈ। ਜੇ ਅਸੀਂ ਸੰਸਾਰਕ ਤੌਰ ਤੇ ਜੀਵਤ ਦੀ ਪਰਿਭਾਸ਼ਾ ਲੱਭਣੀ ਹੋਵੇ ਤੇ ਅਸੀਂ ਜਿੰਦਾ ਉਸ ਨੂੰ ਸਵੀਕਾਰਦੇ ਹਾਂ ਕਿ ਜਿਹਦੇ ਸਵਾਸਾਂ ਦੀ ਗਤੀ ਚੱਲ ਰਹੀ ਹੈ, ਜਿਹੜਾ ਆਪਣੀ ਜ਼ਬਾਨ ਤੋਂ ਬੋਲ ਰਿਹਾ ਹੈ, ਆਪਣੇ ਹੱਥਾਂ ਪੈਰਾਂ ਨਾਲ ਕਿਰਤਕਾਰ ਕਰਦਾ ਔਰ ਸੰਸਾਰ ਵਿੱਚ ਵਿਚਰਦਾ ਹੈ। ਪਰ ਕਈ ਵਾਰੀ ਇਨਸਾਨ ਉਹਦੇ ਹੱਥ ਪੈਰ ਕੰਮ ਨਹੀਂ ਕਰਦੇ, ਇੱਥੋਂ ਤੱਕ ਕਿ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਰਹਿੰਦਾ, ਬਿਮਾਰੀ ਦੀ ਹਾਲਤ ਵਿੱਚ ਉਹ ਬੈੱਡ 'ਤੇ ਮੰਜੇ 'ਤੇ ਲੇਟਿਆ, ਆਵਾਜ਼ ਦੀ ਉਹਨੂੰ ਸਮਝ ਕੋਈ ਨਹੀਂ, ਬੋਲ ਸਕਦਾ ਨਹੀਂ, ਦੇਖ ਸਕਦਾ ਨਹੀਂ, ਪਰ ਫਿਰ ਵੀ ਜਿਹੜੀ ਉਹਦੇ ਸਵਾਸਾਂ ਦੀ ਗਤੀ ਚੱਲਦੀ ਹੈ ਅਤੇ ਆਪਾਂ ਇਹ ਸ਼ਬਦ ਕਹਿ ਦਿੰਦੇ ਹਾਂ ਇਹ ਬੰਦਾ ਅਜੇ ਜਿੰਦਾ। ਸੰਸਾਰੀ ਨਜ਼ਰੀਏ ਵਿੱਚ ਜਿਹਦੇ ਸਵਾਸ ਚੱਲਦੇ ਨੇ ਉਹ ਜੀ ਰਿਹਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਆਧਾਰ 'ਤੇ ਸਰੀਰਕ ਤੌਰ 'ਤੇ ਜੀਣ ਦੀ ਪਰਿਭਾਸ਼ਾ ਇਹੀ ਹੈ, ਪਰ ਆਤਮਕ ਜੀਵਨ ਜੀਣ ਵਾਲਿਆਂ ਦੀ ਪਰਿਭਾਸ਼ਾ ਇਹ ਨਹੀਂ। ਸਵਾਸਾਂ ਦਾ ਚੱਲਣਾ ਹੀ ਅਸਲ 'ਚ ਜ਼ਿੰਦਗੀ ਨਹੀਂ, ਸੰਸਾਰ ਵਿੱਚ ਵਿਚਰਨ ਦਾ ਨਾਮ ਹੀ ਜ਼ਿੰਦਗੀ ਨਹੀਂ। ਹਜ਼ੂਰ ਨੇ ਫਰਮਾਇਆ ਕਿ ਅਸਲੀ ਜੀਵਨ ਤਾਂ ਉਹ ਹੈ ਕਿ ਜਿੱਥੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਆ ਜਾਂਦੀ, ਉਸ ਦੀ ਯਾਦ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਜਿਵੇਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਉਹਨਾਂ ਦੇ ਅੰਮ੍ਰਿਤ ਬੋਲ ਰੋਜ਼ ਸੋਦਰ ਰਹਿ ਰਾਸ ਵਿੱਚ ਪੜ੍ਹਦੇ ਔਰ ਸਰਵਣ ਕਰਨੇ, ਆਖਾਂ ਜੀਵਾਂ ਵਿਸਰੈ ਮਰ ਜਾ, ਜਦੋਂ ਆਪ ਨੂੰ ਆਖਣਾ ਵਾ ਉਦੋਂ ਮੈਂ ਜੀਨਾ ਖਾਂ, ਜੇ ਜਦੋਂ ਪਰਮਾਤਮਾ ਦੀ ਯਾਦ ਭੁੱਲ ਜਾਏ, ਸਾਈਂ ਦਾ ਵਿਰਦ ਸਾਈਂ ਦਾ ਜ਼ਿਕਰ ਭੁੱਲ ਜਾਏ, ਹਜ਼ੂਰ ਕਹਿੰਦੇ ਨੇ ਉਸ ਵਕਤ ਅੰਦਰ ਮੌਤ ਹੈ। ਇਹਦਾ ਮਤਲਬ ਆਖਣਾ ਹੀ ਜ਼ਿੰਦਗੀ ਹੈ ਅਤੇ ਵਿਸਰ ਜਾਣਾ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਪਰ ਉਸ ਪਰਿਪੂਰਨ ਪਰਮਾਤਮਾ ਨੂੰ ਆਖਣਾ ਹੈ ਬੜਾ ਔਖਾ, ਸੱਚੇ ਨਾਮ ਨੂੰ ਪੁਕਾਰਨਾ ਸੌਖਾ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁੱਖ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ, ਜਿਹਨੂੰ ਪਰਮਾਤਮਾ ਦੇ ਸਿਮਰਨ ਦੀ ਅੰਦਰੋਂ ਤਾਂਘ ਪੈਦਾ ਹੋ ਜਾਏ, ਤੇ ਉਸ ਭੁੱਖ ਵਿੱਚ ਜਿੰਨਾ ਕੋਈ ਨਾਮ ਜਪੇਗਾ, ਨਾਮ ਦੀ ਭੁੱਖ ਵਿੱਚ ਜਿੰਨਾ ਕੋਈ ਟੇਕ ਕੇ ਨਾਮ ਜਪੇਗਾ, ਉਹਦੇ ਨਾਲ ਸਾਰੇ ਉਹਦੇ ਅੰਦਰ ਦੇ ਦੁੱਖ ਉਹਦੇ ਚਿੰਤਾ ਝੋਰੇ ਦੂਰ ਹੋ ਜਾਣ। ਬੇਨਤੀ ਮੈਂ ਫਿਰ ਕਰਾਂ ਕਿ ਗੁਰਬਾਣੀ ਮੁਤਾਬਕ ਜ਼ਿੰਦਗੀ ਅਸਲ 'ਚ ਬੰਦਗੀ ਹੈ, ਬੰਦਗੀ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਇਸੇ ਤਰ੍ਹਾਂ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਇਹ ਵੀ ਕੀਤਾ ਹੈ, ਕਹਿਣ ਲੱਗੇ ਮਰਣੰ ਬਿਸਰਣੰ ਗੋਬਿੰਦ, ਜੀਵਨ ਹਰ ਨਾਮ ਧਿਆਵਣੈ। ਜਿੱਥੇ ਪਰਮਾਤਮਾ ਦਾ ਧਿਆਨ ਆ ਜਾਏ, ਸਿਮਰਨ ਆ ਜਾਏ, ਉਹ ਹੀ ਜ਼ਿੰਦਗੀ ਹੈ, ਤੇ ਜਿੱਥੇ ਪਰਮਾਤਮਾ ਦੀ ਯਾਦ ਭੁੱਲ ਜਾਏ ਹਕੀਕਤ ਵਿੱਚ ਉਹ ਮੌਤ ਹੈ। ਮੈਂ ਫਿਰ ਬੇਨਤੀ ਕਰਾਂ, ਕਈ ਵਾਰੀ ਅਸੀਂ ਜਿੰਦੇ ਜੀ ਬਹੁਤ ਗੁਣਾਂ ਨੂੰ ਹੀ ਇਕੱਠਿਆਂ ਕਰ ਲੈਂਦੇ। ਉਦਾਹਰਨ ਦੇ ਤੌਰ 'ਤੇ ਜੋ ਗੁਰਬਾਣੀ ਨੇ ਦੱਸਿਆ ਕਿ ਕਿਸੇ ਨੂੰ ਪਰਮਾਤਮਾ ਸੁਹਾਪਣ ਦੇ ਦੇ, ਸਰੀਰਕ ਤੌਰ 'ਤੇ ਉਹਦਾ ਕੱਦ ਕਾਠ ਬਹੁਤ ਉੱਚਾ ਹੋਵੇ, ਉਸ ਦੇ ਤਨ ਨੂੰ ਪਰਮਾਤਮਾ ਚਮੜੀ ਨੂੰ ਹੀ ਸੁਹਾਪਣ ਦੇ ਦੇਵੇ, ਇਹਦਾ ਮਤਲਬ ਉਹਦੇ ਸਰੀਰ ਕੋਲ ਉਸ ਪਾਸ ਅੱਤ ਦੀ ਸੁੰਦਰਤਾ ਹੋਵੇ, ਸੁੰਦਰਤਾ ਨਾਲ ਲੋਕ ਪ੍ਰਭਾਵਿਤ ਹੋਣ, ਪਰ ਸੁੰਦਰਤਾ ਦੇ ਨਾਲ ਉਹਦਾ ਜਨਮ ਵੀ ਬਹੁਤ ਉੱਚੇ ਘਰਾਣੇ ਵਿੱਚ ਹੋਵੇ, ਬਹੁਤ ਵੱਡੀ ਕੁੱਲ ਵਿੱਚ ਪੈਦਾ ਹੋਵੇ, ਅਤੇ ਇਕੱਲਾ ਜੀਵਨ ਸੁੰਦਰਤਾ ਹੀ ਨਹੀਂ, ਉੱਚੀ ਕੁੱਲ ਵਿੱਚ ਪੈਦਾ ਹੋ ਜਾਣਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਅਸਲ 'ਚ ਉਹ ਚਲਾਕ ਵੀ ਬੜਾ ਹੋਵੇ, ਉਹ ਗੱਲਾਂ ਦੇ ਨਾਲ ਕਲਾਬਾਜ਼ੀਆਂ ਖੇਡ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਲਵੇ, ਅਤੇ ਇਸ ਦੇ ਨਾਲ ਨਾਲ ਉਹਦੇ ਕੋਲ ਧਨ ਦੀ ਵੀ ਕੋਈ ਕਮੀ ਨਾ ਹੋਵੇ, ਉਹ ਅੱਤ ਦਾ ਅਮੀਰ ਹੋਵੇ, ਅਤੇ ਪੰਜਵਾਂ ਗੁਣ ਉਹਦੀ ਜ਼ਬਾਨ 'ਤੇ ਇੰਨਾ ਕੁ ਵਕਤਾਪਨ ਹੋਵੇ ਕਿ ਉਹਦੇ ਅੰਦਰ ਗਿਆਨ ਦੀ ਇੱਕ ਨਦੀ ਵਗਦੀ ਹੋਵੇ, ਅਤੇ ਜਦੋਂ ਉਹ ਬੋਲੇ ਹਰ ਸੁਣਨ ਵਾਲੇ ਨੂੰ ਆਪਣੇ ਬੋਲੇ ਹੋਏ ਗਿਆਨ ਦੇ ਨਾਲ ਉਹ ਕਾਇਲ ਕਰ ਲਵੇ। ਹੁਣ ਜਿਸ ਬੰਦੇ ਕੋਲ ਇੰਨੇ ਗੁਣ ਹੋਣ ਤੇ ਸੰਸਾਰ ਦੇ ਲੋਕਾਂ ਨੇ ਤਾਂ ਕਹਿਣੀ ਇਹ ਬੰਦਾ ਬਹੁਤ ਚੰਗਾ, ਸਰੀਰ ਦਾ ਹੁਸਨ ਇਹਦੇ ਕੋਲ, ਉੱਚਾ ਖਾਨਦਾਨ ਇਹਦੇ ਕੋਲ, ਮਨ ਦੀ ਸਿਆਣਪ ਤੇ ਚਲਾਕੀ ਇਹਦੇ ਕੋਲ, ਧਨ ਇਹਦੇ ਕੋਲ, ਗਿਆਨ ਨੂੰ ਆਦਾਨ ਪ੍ਰਦਾਨ ਕਰਨ ਦੀ ਤਾਕਤ ਇਹਦੇ ਕੋਲ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਫਰਮਾਇਆ ਪਿਆਰਿਓ ਕਿ ਦੁਨੀਆਂ ਦੀ ਨਜ਼ਰ ਵਿੱਚ ਇਹਦੇ ਗੁਣ ਦੀ ਪੈਸੇ ਨਾਲ ਜ਼ਰੂਰ ਕੀਮਤ ਪਏਗੀ, ਪਰ ਵਾਹਿਗੁਰੂ ਦੀ ਦਰਗਾਹ ਵਿੱਚ ਇੰਨੇ ਗੁਣ ਹੋਣ ਦੇ ਬਾਵਜੂਦ ਜੇ ਉਹਦੇ ਅੰਦਰ ਪਰਮਾਤਮਾ ਦੀ ਮੁਹੱਬਤ, ਪ੍ਰਭੂ ਦਾ ਨਾਮ ਨਹੀਂ, ਤੇ ਇੰਨੇ ਗੁਣਾਂ ਵਾਲਾ ਬੰਦਾ ਉਹਦੀ ਗਿਣਤੀ ਵੀ ਮੁਰਦਿਆਂ ਵਿੱਚ ਹੀ ਕੀਤੀ ਜਾਏ। ਇਹਦਾ ਮਤਲਬ ਨਾਮ ਤੋਂ ਬਿਨਾਂ ਜ਼ਿੰਦਗੀ ਨਹੀਂ। ਗੁਰਮੁਖੋ, ਤੁਸੀਂ ਥੋੜ੍ਹਾ ਜਿਹਾ ਟਿਕਾ ਬਣਾਇਓ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ। ਜਿੱਥੇ ਸੇਵਾਦਾਰ ਕਹਿੰਦੇ ਨੇ ਬੈਠਣ ਵਾਸਤੇ, ਆਪਾਂ ਉੱਥੇ ਬੈਠ ਜਾਇਆ ਕਰੀਏ। ਜੇ ਬਾਅਦ ਵਿੱਚ ਆਉਂਦੇ ਹਾਂ ਤਾਂ ਅੱਗੇ ਪੈਣ ਦਾ ਯਤਨ ਨਾ ਕਰੀਏ। ਮੇਰੀ ਬੇਨਤੀ, ਮੈਨੂੰ ਅੱਜ ਰੋਕੇ ਵਿੱਚੋਂ ਇਹ ਕਹਿਣਾ ਪਿਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫੁਰਮਾਇਆ, ਅਤ ਸੁੰਦਰ ਕੁਲੀਨ ਚਤੁਰ। ਅਤ ਦਾ ਸੋਹਣਾ ਹੋਵੇ, ਉਸਦੀ ਕੁੱਲ ਵੀ ਬਹੁਤ ਉੱਚੀ ਹੋਵੇ, ਅਤੇ ਚਲਾਕ ਚੁਸਤ ਵੀ ਬੜਾ ਹੋਵੇ। ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ। ਦੁਨੀਆਂ ਦੀ ਨਜ਼ਰ ਵਿੱਚ ਉਹ ਜਿੰਦਾ ਹੈ, ਪਰ ਗੁਰਮਤ ਤੇ ਪਰਮਾਰਥ ਦੀ ਨਜ਼ਰ ਵਿੱਚ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜਿਹਦੇ ਅੰਦਰ ਭਗਵੰਤ ਦਾ, ਪਰਮਾਤਮਾ ਦਾ ਨਾਮ ਨਹੀਂ, ਹਜ਼ੂਰ ਕਹਿੰਦੇ ਨੇ ਉਹ ਮ੍ਰਿਤਕ ਮੁਰਦਿਆਂ ਵਿੱਚ ਸ਼ੁਮਾਰ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਇਹ ਕਿ ਜਿੱਥੇ ਨਾਮ ਚੇਤੇ ਹੈ ਉੱਥੇ ਹੀ ਅਸਲ ਵਿੱਚ ਜੀਵਨ ਹੈ। ਇਸੇ ਨੂੰ ਗੁਰਦੇਵ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਸੋ ਜੀਵਿਆਂ ਜਿਸ ਮਨ ਵਸਿਆ ਸੋਏ। ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਉਹ ਹੀ ਜਿੰਦਾ ਹੈ। ਨਾਨਕ ਅਵਰ ਨਾ ਜੀਵੈ ਕੋਏ, ਨਾਮ ਤੋਂ ਬਿਨਾਂ ਬਾਕੀ ਜ਼ਿੰਦਗੀ ਕੀ ਹੈ। ਇੱਥੇ ਇੱਕ ਦੋ ਬੇਨਤੀਆਂ ਹੋਰ ਕਰਦਾ ਜਾਵਾਂ ਕਿ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਨਾ, ਸ੍ਰੀ ਰਾਗ ਵਿੱਚ ਪਹਿਲਾ ਸ਼ਬਦ ਪੜ੍ਹਦੇ ਹਾਂ। ਉਂਝ ਵੈਸੇ ਸਾਰੀ ਗੁਰਬਾਣੀ ਵਿੱਚ ਇੱਕ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਪਰਮਾਤਮਾ ਦਾ ਨਾਮ ਨਾ ਵਿਸਰੇ, ਉਹਦੀ ਯਾਦ ਨਾ ਵਿਸਰੇ, ਉਹਦੀ ਯਾਦ ਸਾਨੂੰ ਭੁੱਲੇ ਨਾ। ਅਤੇ ਇੱਥੋਂ ਤੱਕ ਕਿ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀਆਂ ਅੰਤਲੀਆਂ ਤੁਕਾਂ ਵਿੱਚ ਜੋ ਅਰਦਾਸ ਗੁਰੂ ਨਾਨਕ ਸਾਹਿਬ ਜੀ ਨੇ ਉਸ ਪ੍ਰਭੂ ਸਾਹਮਣੇ ਕੀਤੀ, ਉਹ ਅਰਦਾਸ ਹੀ ਇਹ ਵੇ ਕਿ ਸਾਰੇ ਜਗਤ ਨੂੰ ਰੋਜ਼ੀ ਦੇਣ ਵਾਲਿਆ, ਇੱਕ ਕਿਰਪਾ ਕਰੀ, ਤੇਰਾ ਨਾਮ ਮੇਰੇ ਅੰਦਰੋਂ ਵਿਸਰ ਨਾ ਜਾਏ। ਸਤਿਗੁਰੂ ਦੇ ਬਚਨ ਨੇ ਕਿ ਜੇ ਖਾਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਹੇ ਸਤਿਗੁਰੂ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜੇ ਖਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਜੇ ਉਹ ਵਿਸਰਦਾ ਹੈ, ਜੇ ਉਹਦੀ ਯਾਦ ਭੁੱਲਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਉਸ ਦੀਆਂ ਰਹਾਉ ਦੀਆਂ ਤੁਕਾਂ ਨੇ ਕਿ ਖਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ। ਆਪਣੇ ਗੁਰੂ ਤੋਂ ਇਹ ਪੁੱਛ ਕੇ ਆਇਆ ਖਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਬਿਲਕੁਲ ਨਿਰਾਰਥਕ ਹੈ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਪਹਿਲਾ ਬਚਨ ਇਹ ਕਿਹਾ ਕਿ ਪਰਿਪੂਰਨ ਪਰਮਾਤਮਾ ਅਸੀਂ ਤੇਰੇ ਨਾਮ ਵਿੱਚ ਹੀ ਜਿਉਂਦੇ ਹਾਂ, ਤੇਰੇ ਨਾਮ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਸ਼ਾਇਰ ਸ਼ਬਦ ਵਰਤ ਲਵਾਂ। ਸ਼ਾਇਰ ਦੇ ਨਾਲ ਨਾਲ ਉਹ ਗੁਰੂ ਕਾ ਸਿੱਖ ਹੈ, ਅਤੇ ਜਿਸ ਦਿਨ ਪੰਥ ਨੇ ਮਰਿਆਦਾ ਨਿਰਧਾਰਿਤ ਕੀਤੀ, ਉਸ ਦਿਨ ਜੋ ਕੀਰਤਨ ਅਸੀਂ ਸੰਗਤ ਵਿੱਚ ਕਰਦੇ ਜਾਂ ਸੁਣਦੇ ਹਾਂ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ, ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਬੋਲ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾਵਲੀ ਪੌੜੀਆਂ 12 ਕਵਿਤ ਅਤੇ ਸਵਈਏ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਉਹਨਾਂ ਦੀ ਰਚਨਾ ਵੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਰੂਪ ਵਿੱਚ ਗਾਇਨ ਕੀਤੀ ਜਾਂਦੀ। ਐਡਾ ਵੱਡਾ ਸਨਮਾਨ ਹੈ। ਭਾਈ ਸਾਹਿਬ ਜੀ ਦੀਆਂ ਗਜ਼ਲਾਂ ਵਿੱਚੋਂ ਇੱਕ ਸ਼ੇਰ ਆਪ ਨਾਲ ਜ਼ਰੂਰ ਸਾਂਝਾ ਕਰਾਂ, ਅਤੇ ਪਹਿਲਾ ਹੀ ਉਹ ਸ਼ੇਰ ਹੈ, ਉਹਦੇ ਵਿੱਚ ਭਾਈ ਸਾਹਿਬ ਦਾ ਬਚਨ ਹੈ, ਸੁਖਨ ਹੈ ਕਿ ਪਰਿਪੂਰਨ ਪਰਮਾਤਮਾ ਜੀ, ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਬੰਦਗੀ ਦੀ ਤਾਂਘ, ਤੁਹਾਡੇ ਸਿਮਰਨ ਦੀ ਤਾਂਘ, ਤੁਹਾਡੇ ਨਾਮ ਦੀ ਤਾਂਘ ਮੈਨੂੰ ਇਸ ਪੰਜਾਂ ਤੱਤਾਂ ਦੇ ਸਰੀਰ ਵਿੱਚ ਲੈ ਕੇ ਆਈ, ਅਤੇ ਜੇਕਰ ਤੇਰਾ ਨਾਮ ਹੀ ਨਹੀਂ ਜਪਣਾ ਤਾਂ ਫਿਰ ਮੈਨੂੰ ਇਸ ਸਰੀਰ ਵਿੱਚ ਜੀਣ ਦਾ ਲਾਭ ਕੀ। ਭਾਈ ਸਾਹਿਬ ਦੀ ਰਚਨਾ ਹੈ, ਕਿ ਖਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ। ਖਵਾਏ ਦਾ ਅਰਥ ਤਾਂਗ, ਇੱਛਾ, ਤੀਬਰਤਾ, ਲੋਚਾ। ਤੇਰੀ ਬੰਦਗੀ ਦੀ ਤਾਂਗ ਹੀ ਮੈਨੂੰ ਇਸ ਤਨ ਵਿੱਚ ਲੈ ਕੇ ਆਈ। ਤੇਰੇ ਸਿਮਰਨ ਦੇ ਕਰਨ ਵਾਸਤੇ ਤਾਂ ਮੈਂ ਤਨ ਧਾਰਨ ਕੀਤਾ। ਜੇ ਭਾਈ ਸਾਹਿਬ ਇਹ ਬਚਨ ਕਰਦੇ ਨੇ ਸੀ ਰੋਜ਼ ਰਹਿ ਰਾਸ ਚ ਪੜ੍ਹਨੇ ਖਾਂ ਕਿ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਿਰ ਬੰਦਗੀ ਲੈ, ਖਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ। ਇਸ ਵਜੂਦ ਵਿੱਚ, ਇਸ ਤਨ ਵਿੱਚ, ਇਸ ਪਿੰਜਰੇ ਵਿੱਚ ਮੈਂ ਤਾਂ ਆਇਆ ਹਾਂ ਕਿਉਂਕਿ ਇਸ ਤਨ ਨੂੰ ਹਾਸਲ ਕਰਕੇ ਮੈਂ ਤੇਰੀ ਬੰਦਗੀ ਕਰ ਸਕਣਾ, ਇਸ ਤਨ ਦੀ ਪ੍ਰਾਪਤੀ ਨਾਲ ਤੇਰੀ ਇਬਾਦਤ ਕਰਾਂ। ਖਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋ ਕੇ ਚੁਨੀ ਆਮਦਨ ਨਾਬੂਦ ਮਰਾ। ਜੇ ਤੇਰੀ ਬੰਦਗੀ ਨਹੀਂ ਕਰਨੀ ਤੇ ਮੇਰੇ ਮਾਲਕ ਮੈਨੂੰ ਇਸ ਤਨ ਵਿੱਚ ਰਹਿਣ ਦਾ ਕੋਈ ਚਾਅ ਨਹੀਂ ਕਿਉਂਕਿ ਮੇਰੀ ਜ਼ਿੰਦਗੀ ਹੀ ਕੇਵਲ ਤੇਰਾ ਨਾਮ ਹੈ। ਮੈਂ ਬੇਨਤੀ ਕਰਾਂ ਅੱਜ ਪਹਿਲਾ ਬਚਨ ਕਿ ਤੇਰੇ ਨਾਮ ਵਿੱਚ ਮੈਂ ਜੀਂਦਾ ਹਾਂ, ਕਿਉਂਕਿ ਸ਼ਬਦ ਅੱਜ ਲੰਬੇਰਾ ਹੈ। ਅਖਰੀ ਅਰਥ ਭਾਵ ਅਰਥ ਵੀ ਆਪਾਂ ਵੇਖਣੇ, ਪਰ ਆਰੰਭ ਵਿੱਚ ਮੈਂ ਜੋ ਤੱਤ ਭਾਵ ਹੈ ਉਹ ਆਪ ਨਾਲ ਵਿਸਤਾਰ ਸਹਿਤ ਜ਼ਰੂਰ ਸਾਂਝਾ ਕਰ ਦੇਣਾ। ਇੱਕ ਤਾਂ ਤੇਰੇ ਨਾਮ ਨੂੰ ਜਪ ਕੇ ਜੀਣਾ, ਦੂਜਾ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਮੇਰੇ ਜੀਵਨ ਵਿੱਚ ਹੁਣ ਪੂਰਨ ਆਨੰਦ ਹੈ, ਨਾਮ ਵਿੱਚ ਜੁੜ ਕੇ ਮੈਨੂੰ ਪੂਰਨ ਆਨੰਦ ਮਿਲਦਾ ਪਿਆ, ਆਨੰਦ ਵੀ ਜੀ ਰਿਹਾ। ਜਿਹੜਾ ਆਨੰਦ ਸ਼ਬਦ ਹੈ, ਜੇ ਕੋਸ਼ ਵਿੱਚ ਆਪਾਂ ਇਹਦੇ ਅਰਥ ਦੇਖਾਂਗੇ ਤੇ ਇਹਦੇ ਅਰਥ ਪ੍ਰਸੰਨਤਾ, ਖੁਸ਼ੀ ਜਾਂ ਖੇੜਾ ਸ਼ਬਦ ਵਰਤੇ ਜਾਣਗੇ। ਪਰ ਜਿਸ ਆਨੰਦ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਕਰਦੇ ਨੇ ਉਹਦਾ ਅਰਥ ਕੇਵਲ ਖੁਸ਼ੀ ਜਾਂ ਖੇੜਾ ਨਹੀਂ, ਉਹ ਲਗਾਤਾਰਤਾ ਪਰਿਪੂਰਨ ਪਰਮਾਤਮਾ ਨਾਲ ਜੁੜੀ ਕੋਈ ਉਹ ਅਵਸਥਾ ਹੈ ਕਿ ਜਿੱਥੇ ਬਾਹਰ ਵਾਪਰੀ ਕੋਈ ਕੋਈ ਵੀ ਘਟਨਾ ਅੰਦਰ ਦੇ ਆਨੰਦ ਉੱਤੇ ਰੰਚਕ ਮਾਤਰ ਵੀ ਅਸਰ ਨਹੀਂ ਕਰ ਸਕਦੀ। ਫਿਰ ਬੇਨਤੀ ਧਿਆਨ ਨਾਲ ਸੁਣਿਓ ਜੀ ਕਿ ਆਨੰਦ ਸ਼ਬਦ ਸਾਡੀ ਜ਼ਿੰਦਗੀ ਨਾਲ ਬਹੁਤ ਜੁੜਿਆ, ਖਾਸ ਕਰਕੇ ਗੁਰਮਤ ਦੇ ਬੋਲਬਾਲੇ ਵਿੱਚ। ਜਦੋਂ ਆਪਾਂ ਪ੍ਰਸ਼ਾਦ ਪਾਣੀ ਛਕਦੇ ਹਾਂ ਅਤੇ ਉਹਨੂੰ ਛਕਣ ਤੋਂ ਬਾਅਦ ਵੀ ਇਹ ਕਹਿ ਦਿੰਦੇ ਹਾਂ ਜੀ ਨਹੀਂ ਇਸ ਵਾਰ ਤਾਂ ਲੰਗਰ ਛਕ ਕੇ ਆਨੰਦ ਆ ਗਿਆ, ਪਰ ਜਿਹੜਾ ਆਨੰਦ ਸੁਬਹਾ ਲੰਗਰ ਛਕ ਕੇ ਆਇਆ ਚੇਤੇ ਰੱਖਿਓ ਦੁਪਹਿਰ ਨੂੰ ਸਾਡਾ ਪੇਟ ਸਾਡਾ ਅੰਦਰ ਫਿਰ ਮੰਗੇਗਾ, ਕਿਉਂਕਿ ਉਹ ਆਨੰਦ ਵਕਤੀ ਹੈ, ਉਹ ਆਨੰਦ ਸਥਿਰ ਨਹੀਂ। ਲੰਗਰ ਛਕ ਕੇ ਆਨੰਦ ਆਇਆ ਪਰ ਉਹ ਆਨੰਦ ਵਿੱਚ ਲਗਾਤਾਰਤਾ ਸਦੀਵਤਾ ਨਹੀਂ। ਦੁਪਹਿਰ ਨੂੰ ਫਿਰ ਛਕਾਂਗੇ, ਫਿਰ ਅਸੀਂ ਸ਼ਬਦ ਵਰਤਾਂਗੇ ਆਨੰਦ ਆਇਆ, ਪਰ ਗੁਰਮੁਖੋ ਜਦੋਂ ਦੁਪਹਿਰ ਤੋਂ ਬਾਅਦ ਫਿਰ ਪੇਟ ਭੁੱਖਾ ਹੋਵੇਗਾ ਫਿਰ ਆਪਾਂ ਭੋਜਨ ਮੰਗਾਂਗੇ। ਇਹਦਾ ਮਤਲਬ ਕਿ ਜਿੰਨੀ ਵਾਰੀ ਛਕਿਆ ਉਨੀ ਵਾਰੀ ਸ਼ਬਦ ਵਰਤਿਆ ਆਨੰਦ, ਪਰ ਉਸ ਆਨੰਦ ਨੂੰ ਸਦੀਵੀ ਆਨੰਦ ਨਹੀਂ ਕਹਾਂਗੇ ਕਿਉਂਕਿ ਉਸ ਆਨੰਦ ਦਾ ਅੰਤ ਕੁਝ ਕੁ ਘੰਟਿਆਂ ਬਾਅਦ ਹੋ ਜਾਂਦਾ ਹੈ। ਪਰ ਇਹ ਆਨੰਦ ਉਹ ਨਹੀਂ। ਦੇਖੋ ਅਸੀਂ ਕੋਈ ਚੀਜ਼ ਕੰਨਾਂ ਨਾਲ ਸੁਣਨੇ, ਸੁਣਨ ਤੋਂ ਬਾਅਦ ਉਹਦੇ ਲਈ ਵੀ ਸ਼ਬਦ ਵਰਤਨੇ ਖਾਂ ਕਿ ਦੇਖੋ ਜੀ ਅੱਜ ਇਹ ਸੁਣ ਕੇ ਆਨੰਦ ਆ ਗਿਆ, ਪਰ ਕੁਝ ਸਮੇਂ ਬਾਅਦ ਉਹੀ ਬੰਦਾ ਖਿਜਣ ਲੱਗ ਪੈਂਦਾ। ਜੇ ਆਨੰਦ ਦੀ ਸਦੀਵਤਾ ਲਗਾਤਾਰਤਾ ਹੁੰਦੀ ਤੇ ਬੰਦੇ ਦੇ ਮਸਤਕ ਤੇ ਤਿਉੜੀ ਨਾ ਪੈਂਦੀ। ਉਹ ਥੋੜ ਚਿਰਾ ਆਨੰਦ ਹੈ, ਆਇਆ ਤੇ ਆਨੰਦ ਚਲਾ ਗਿਆ। ਇਸ ਤੋਂ ਅਗਲੀ ਬੇਨਤੀ, ਦੇਖੋ ਸਾਡੇ ਮਿਲਾਪ ਵਿੱਚ ਵੀ ਸ਼ਬਦ ਆਨੰਦ ਵਰਤਨੇ ਕਿ ਅੱਜ ਮਿਲ ਕੇ ਆਨੰਦ ਆ ਗਿਆ। ਪਰ ਦਾਸ ਬੇਨਤੀ ਕਰੇ ਜਿਹੜਾ ਮਿਲਾਪ ਦਾ ਆਨੰਦ ਹੈ ਇੱਕ ਦਿਨ ਇਹ ਝੋਰੇ ਵਿੱਚ ਚਿੰਤਾ ਵਿੱਚ ਬਦਲਦਾ। ਜੇ ਮਿੱਤਰਤਾ ਅੱਜ ਹੈ ਤੇ ਕੱਲ ਨੂੰ ਵਿਛੋੜਾ ਬਣੇਗਾ ਤੇ ਆਨੰਦ ਗਮੀ ਬਣੇਗਾ। ਜਿਹੜਾ ਮਿਲਾਪ ਅੱਜ ਇੱਕ ਦੂਜੇ ਨੂੰ ਪ੍ਰਸੰਨਤਾ ਦੇ ਰਿਹਾ, ਜਿੱਦਣ ਅੰਦਰ ਦਵੈਸ਼ ਪੈਦਾ ਹੋ ਗਈ ਸੱਚ ਇਹ ਵੇ ਕਿ ਉਹੀ ਆਨੰਦ ਬੰਦੇ ਵਾਸਤੇ ਈਰਖਾ ਦਾ ਰੂਪ ਧਾਰਨ ਕਰ ਜਾਏਗਾ। ਦੁਨੀਆਂ ਦਾ ਜਿਤਨਾ ਵੀ ਆਨੰਦ ਹੈ ਇਹਦੇ ਵਿੱਚ ਸਦੀਵਤਾ ਨਹੀਂ, ਇਹਦੇ ਵਿੱਚ ਲਗਾਤਾਰਤਾ ਨਹੀਂ, ਇਹਦੇ ਵਿੱਚ ਸਦਾ ਵਿਗਾਸ ਨਹੀਂ, ਇਹਦੇ ਵਿੱਚ ਸਦਾ ਖੇੜਾ ਨਹੀਂ, ਪਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਆਨੰਦ। ਉਹਦੇ ਵਿੱਚ ਇਤਨੀ ਕੁ ਸਦੀਵਤਾ ਹੈ ਕਿ ਜੋ ਕੁਝ ਬਾਹਰ ਘਟਨਾ ਕਰਮ ਵਾਪਰੇ ਪਰ ਹਕੀਕਤ ਇਹ ਕਿ ਅੰਦਰ ਦੇ ਆਨੰਦ ਨੂੰ ਬਾਹਰ ਦੀ ਵਾਪਰੀ ਕੋਈ ਘਟਨਾ ਕੋਈ ਵੀ ਖਤਮ ਨਹੀਂ ਕਰ ਸਕਦੀ। ਆਓ ਥੋੜ੍ਹਾ ਜਿਹਾ ਮੈਂ ਇਸ ਸ਼ਬਦ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚੋਂ ਕੁਛ ਆਪ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ। ਜਿੱਥੇ ਪਰਮਾਤਮਾ ਦੇ ਅਨੇਕਾਂ ਗੁਣ ਬਾਣੀ 'ਚ ਦੱਸੇ, ਉਹ ਇੱਕ ਹੈ ਸਦੀਵ ਕਾ ਰਹਿਣ ਵਾਲਾ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਉਹ ਕਿਸੇ ਤੋਂ ਡਰਦਾ ਨਹੀਂ, ਉਹ ਸਮੇਂ ਦੀ ਬੰਦਿਸ਼ ਤੋਂ ਉੱਪਰ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਸੁਤੇ ਸਿੱਧ ਪ੍ਰਕਾਸ਼ਮਾਨ ਹੈ। ਪਰ ਮੈਂ ਬੇਨਤੀ ਕਰਾਂ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਤੁਕ ਉਸ ਪ੍ਰਭ ਪਰਮਾਤਮਾ ਦੇ ਉਸ ਖੇੜੇ ਸੰਬੰਧੀ ਵੀ ਵਰਤੀ, ਉਹ ਹੈ ਸਤ ਸੁਹਾਣ ਸਦਾ ਮਨ ਚਾਓ। ਸਦੀਵ ਕਾਲ ਲਈ ਜਿਹਦੇ ਅੰਦਰ ਚਾਖ ਹੈ, ਸਦੀਵ ਕਾਲ ਜਿਹਦੇ ਅੰਦਰ ਖੇੜਾ ਹੈ, ਉਸ ਪਰਮਾਤਮਾ ਦਾ ਕਦੀ ਉਹਦੇ ਅੰਦਰ ਗਮੀ ਨਹੀਂ, ਕਦੀ ਉਹਦੇ ਅੰਦਰ ਝੋਰਾ ਨਹੀਂ, ਸਦਾ ਮਨ ਚਾਓਕ ਹੈ, ਜਿਹਨੂੰ ਸਤ ਚਿੱਤ ਆਨੰਦ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਸ ਪ੍ਰਤੀ ਇਹ ਵੀ ਸ਼ਬਦ ਵਰਤੇ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਤੇਰੇ ਘਰ ਵਿੱਚ ਉਹ ਆਨੰਦ ਹੈ। ਪਰ ਉਹ ਆਨੰਦ ਲਗਾਤਾਰਤਾ ਸਦੀਵਤਾ ਹੈ, ਉਹ ਆਨੰਦ ਕਦੀ ਗਮੀ 'ਚ ਤਬਦੀਲ ਨਹੀਂ ਹੁੰਦਾ, ਉਹ ਆਨੰਦ ਕਦੀ ਚਿੰਤਾ 'ਚ ਤਬਦੀਲ ਨਹੀਂ ਹੁੰਦਾ, ਉਹ ਆਨੰਦ ਕਦੀ ਝੋਰੇ 'ਚ ਨਹੀਂ ਤਬਦੀਲ ਹੁੰਦਾ। ਉਂਝ ਵੈਸੇ ਅਸੀਂ ਨਿਤਨੇਮ ਅੰਦਰ ਵੀ ਔਰ ਖਾਸ ਕਰਕੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ। ਆਨੰਦ ਸਾਹਿਬ ਆਪਾਂ ਦੇਗ ਬਣਾ ਕੇ ਵੀ 6 ਪੌੜੀਆਂ ਆਨੰਦ ਦੀਆਂ ਪੜ੍ਹਨੇ, ਅੰਮ੍ਰਿਤ ਸੰਚਾਰ ਵੇਲੇ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ, 40 ਪੌੜੀਆਂ ਇਸ ਪਵਿੱਤਰ ਬਾਣੀ ਦੀਆਂ। ਪਰ ਇਸ ਪਵਿੱਤਰ ਬਾਣੀ ਦੇ ਅੰਦਰ ਗੁਰਦੇਵ ਨੇ ਇੱਕ ਬਖਸ਼ਿਸ਼ ਕੀਤੀ, ਉਸ ਆਨੰਦ ਦੀ ਪਰਿਭਾਸ਼ਾ, ਉਹ ਆਨੰਦ ਹੈ ਕੀ, ਉਹ ਆਨੰਦ ਦੀ ਸਦੀਵਤਾ ਕੀ ਹੈ, ਇਸ ਸੰਬੰਧ ਵਿੱਚ ਬੜੇ ਬਖਸ਼ਿਸ਼ ਭਰੇ ਬਚਨ ਕਹੇ। ਅਸੀਂ 2-3 ਬਚਨ ਆਨੰਦ ਸਾਹਿਬ ਵਿੱਚੋਂ ਜ਼ਰੂਰ ਵਾਚ ਲਈਏ। ਮੈਂ ਬੇਨਤੀ ਕਰਾਂ, ਇੱਕ ਤਾਂ ਇਸ ਬਾਣੀ ਦੀ ਆਰੰਭਤਾ ਵਿੱਚ ਹੀ ਪੌੜੀ ਹੈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਐ ਮੇਰੀ ਮਾਂ, ਮੇਰੇ ਅੰਦਰ ਨੂੰ ਆਨੰਦ ਦੀ ਪ੍ਰਾਪਤੀ ਹੋਈ, ਪਰ ਉਹ ਆਨੰਦ ਸਤਿਗੁਰੂ ਦੇ ਮਿਲਾਪ ਵਿੱਚੋਂ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਸੁਤੇ ਸਿੱਧ ਸਹਿਜ ਅਵਸਥਾ ਸਤਿਗੁਰੂ ਦੀ ਪ੍ਰਾਪਤੀ ਹੋਈ ਅਤੇ ਉਸ ਆਨੰਦ ਨਾਲ ਮਨ ਵਿੱਚ ਝੋਰੇ ਚਿੰਤਾ ਨਹੀਂ, ਮਨ ਵਿੱਚੋਂ ਆਨੰਦ ਨਾਲ ਵਧਾਈਆਂ ਵੱਜੀਆਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਘੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਕੋਵਾ ਸਤਿਗੁਰੂ ਮੈਂ ਪਾਇਆ। ਹੁਣ ਰਾਗ ਰਤਨ ਸ਼ਬਦ ਗਾਵਣ ਆਈਆਂ ਦਾ ਜ਼ਿਕਰ, ਮਨ ਵਿੱਚ ਵਧਾਈਆਂ ਦਾ ਜ਼ਿਕਰ, ਪਰ ਜਿੱਥੇ ਇਸ ਆਨੰਦ ਦੀ ਅਵਸਥਾ ਨੂੰ ਬਿਆਨ ਕੀਤਾ ਉੱਥੇ ਧੰਨ ਗੁਰੂ ਅਮਰਦਾਸ ਜੀ ਨੇ ਇੱਕ ਪੌੜੀ ਵਿੱਚ ਇਹ ਵੀ ਦਰਸਾਇਆ ਕਿ ਦੁਨੀਆਂ ਦੇ ਲੋਕ ਹਰ ਕੋਈ ਆਪਣੀ ਜ਼ਬਾਨ ਤੋਂ ਆਨੰਦ ਆਨੰਦ ਪੁਕਾਰਦਾ। ਇਹ ਵੀ ਪੌੜੀ ਆਪ ਸਾਰੇ ਸਮਝ ਗਏ ਹੋ। ਹਜ਼ੂਰ ਕਹਿੰਦੇ ਨੇ ਕਿਸੇ ਨੂੰ ਪੁੱਛ ਕੇ ਦੇਖੋ, ਖਾਣਾ ਖਾਣ ਤੋਂ ਬਾਅਦ ਵੀ ਆਨੰਦ, ਮਿਲਾਪ ਤੋਂ ਬਾਅਦ ਵੀ ਆਨੰਦ, ਕੁਛ ਪੜ੍ਹਨ ਤੋਂ ਬਾਅਦ ਵੀ ਆਨੰਦ, ਕੁਛ ਮਾਨਣ ਤੋਂ ਬਾਅਦ ਵੀ ਆਨੰਦ। ਪਰ ਸਤਿਗੁਰੂ ਕਹਿੰਦੇ ਨੇ ਉਹ ਆਨੰਦ ਸਦੀਵਤਾ ਵਾਲਾ ਨਹੀਂ, ਛਿੰਨ ਕੱਪ ਭੰਗਰ ਹੈ, ਆਇਆ ਤੇ ਬੰਦੇ ਕੋਲੋਂ ਚਲਾ ਗਿਆ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਹਰ ਕੋਈ ਕਹਿੰਦਾ ਮੇਰੇ ਕੋਲ ਆਨੰਦ ਹੈ, ਮੈਂ ਪ੍ਰਸੰਨ ਹਾਂ। ਨਹੀਂ ਪਿਆਰਿਓ, ਯਾਦ ਰੱਖਿਓ, ਅੰਦਰ ਦਾ ਆਨੰਦ ਉਹ ਸਹੂਲਤਾਂ ਵਿੱਚੋਂ ਵੀ ਨਹੀਂ ਲੱਭਦਾ। ਜਿਹੜਾ ਅੰਦਰ ਦਾ ਵਿਕਾਸ ਜਿਹਨੂੰ ਕਹਿ ਲਈਏ, ਖੇੜਾ ਕਹਿ ਲਈਏ, ਉਹ ਬਾਹਰ ਦੀਆਂ ਸਹੂਲਤਾਂ ਵਿੱਚੋਂ ਵੀ ਨਹੀਂ। ਤੁਸੀਂ ਬੜੇ ਲੋਕ ਆਪਣੀ ਜ਼ਿੰਦਗੀ 'ਚ ਐਸੇ ਦੇਖੇ ਨੇ, ਸੁਣੇ ਹੋਣੇ ਨੇ, ਜਿਹੜੇ ਕਹਿੰਦੇ ਨੇ ਪਰਮਾਤਮਾ ਨੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ, ਧਨ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਮੇਲ ਮਿਲਾਪ ਦੀ ਕਮੀ ਨਹੀਂ, ਹਰ ਤਰ੍ਹਾਂ ਦਾ ਸੁੱਖ ਮੇਰੇ ਘਰ ਵਿੱਚ ਹੈ। ਪਰ ਕਰਾਂ ਕਿ ਇੰਨਾ ਕੁਝ ਪ੍ਰਾਪਤ ਕਰਨ ਦੇ ਬਾਵਜੂਦ ਮੇਰੇ ਅੰਦਰ ਨੂੰ ਖੁਸ਼ੀ ਲੱਗੀ। ਇਹਦਾ ਮਤਲਬ ਸਹੂਲਤਾਂ ਉਹਦੇ ਕੋਲ ਨੇ ਪਰ ਅੰਦਰ ਦੀ ਖੁਸ਼ੀ ਉਹਦੇ ਕੋਲ ਨਹੀਂ। ਗੱਡੀਆਂ ਕਾਰਾਂ ਕੋਠੀਆਂ ਸਭ ਕੁਝ ਹੈ ਪਰ ਅੰਦਰ ਦਾ ਆਨੰਦ ਨਹੀਂ। ਹਜ਼ੂਰ ਕਹਿੰਦੇ ਹਰ ਬੰਦਾ ਇਹ ਸ਼ਬਦ ਵਰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਆਨੰਦ ਹੈ, ਪਰ ਅਸਲੀ ਆਨੰਦ ਦਾ ਦਾਤਾ ਕੇਵਲ ਸਤਿਗੁਰੂ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖ ਕੱਟੇ, ਆਖੇ ਅਸਲੀ ਆਨੰਦ। ਜਿਸ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ, ਉਹਨਾਂ ਨੇ ਇਨਸਾਨ ਦੇ ਅੰਦਰ ਜਿਤਨੇ ਵੀ ਕਈ ਜਨਮਾਂ ਦੇ ਕੀਤੇ ਹੋਏ ਪਾਪ, ਕਈ ਜਨਮਾਂ ਦੇ ਕੀਤੇ ਹੋਏ ਕਿਲ ਵਿਖ, ਉਹਨਾਂ ਨੂੰ ਜੜ ਤੋਂ ਪੱਟ ਕੇ ਰੱਖ ਦਿੱਤਾ। ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰਿਆ, ਉਹਦੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਅੰਤਰੀਵ ਨੇਤਰ ਜਿਹਨੇ ਨੇ ਉਹ ਗਿਆਨ ਨਾਲ ਪੂਰਤ ਹੋ ਗਏ। ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦੇ ਅੰਦਰੋਂ ਮੋਹ ਦੀਆਂ ਤੰਦਾਂ ਤੋੜ ਦਿੱਤੀਆਂ, ਤਿਨਕਾ ਸ਼ਬਦ ਸੱਚਾ ਸਵਾਰਿਆ। ਉਸ ਸੱਚੇ ਪਰਮਾਤਮਾ ਨੇ ਉਹਨਾਂ ਦੇ ਬੋਲ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ ਸਦੀਵ ਕਾਲ ਲਈ ਸਵਾਰ ਦਿੱਤੀ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਆਨੰਦ ਬਖਸ਼ਿਆ। ਇਹਦਾ ਮਤਲਬ ਕਿ ਆਨੰਦ ਅੰਦਰ ਦੀ ਅਵਸਥਾ ਹੈ, ਜਿਹਦੇ ਕਿਲਵੇ ਕੱਟੇ ਜਾਣ, ਜਿਹਦੇ ਅੰਦਰ ਗਿਆਨ ਦਾ ਸੁਰਮਾ ਪੈ ਜਾਏ। ਤੇ ਸੱਚ ਇਹ ਵੇ ਕਿ ਜਿਸ ਦੇ ਸ਼ਬਦਾਂ ਵਿੱਚ ਇੰਨੀ ਸਮਰੱਥਾ ਆ ਜਾਏ ਕਿ ਪਰਮਾਤਮਾ ਉਹਦੇ ਬੋਲਾਂ ਨੂੰ ਸਵਾਰ ਦੇਵੇ। ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਕਹਿ ਆਨੰਦ ਗੁਰੂ ਤੇ ਜਾਣਿਆ। ਇਹ ਅਸਲ 'ਚ ਆਨੰਦ ਹੈ ਜਿਹੜਾ ਆਪਣੇ ਸਤਿਗੁਰੂ ਤੋਂ ਮੈਂ ਮਾਣਿਆ ਹੈ। ਮੈਂ ਬੇਨਤੀ ਕਰਾਂ ਕਿ ਸ਼ਬਦ ਆਨੰਦ ਮੈਂ ਵਰਤਿਆ ਹੈ, ਉਂਝ ਬਾਣੀ 'ਚ ਹੈ ਵੀ ਸਾਡੀ ਮੰਜ਼ਿਲ ਇਹ ਕਿ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ। ਆ ਬੰਦਾ ਜਿਹੜਾ ਇੰਦਰਿਆਵੀ ਆਨੰਦ ਮਾਣਦਾ, ਗੁਰਬਾਣੀ ਮੁਤਾਬਕ ਆਤਮਕ ਆਨੰਦ ਦੇ ਸਾਹਮਣੇ ਇੰਦਰੀਆਂ ਦੇ ਆਨੰਦ ਦੀ ਕੋਈ ਵੀ ਕੀਮਤ ਨਹੀਂ। ਜਿੱਥੇ ਪਰਮਾਤਮਾ ਦੇ ਨਾਮ ਦਾ ਆਨੰਦ ਹੈ, ਜਿੱਥੇ ਉਹ ਖੁਸ਼ੀ ਤੇ ਖੇੜਾ ਹੈ, ਉੱਥੇ ਸੰਸਾਰ ਦਾ ਕੋਈ ਵੀ ਖੁਸ਼ੀ ਖੇੜਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇਸੇ ਲਈ ਸਤਿਗੁਰੂ ਨੇ ਭਗਤੀ ਕਰਨ ਵਾਲੇ ਉਹਨਾਂ ਲਈ ਇਹ ਸ਼ਬਦ ਵਰਤੇ ਨੇ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਸਦਾ ਵਿਕਾਸ ਜਿਹਨੂੰ ਕਿਹਾ ਹੈ, ਉਹ ਥੋੜ ਚਿਰਾ ਨਹੀਂ, ਫੁੱਲ ਖਿੜਿਆ ਤੇ ਮੁਰਝਾਏਗਾ, ਜਵਾਨੀ ਆਈ ਏ ਤੇ ਢਲੇਗੀ, ਦਿਨ ਚੜਿਆ ਤੇ ਜ਼ਰੂਰ ਛਿਪੇਗਾ। ਪਰ ਉਹ ਜਿਹੜਾ ਸਦਾ ਵਿਕਾਸ ਕਹਿ ਪਿਆਰਿਓ, ਨਾ ਉਹਦੇ ਤੇ ਮੁਰਝਾਣਾ ਆਉਂਦਾ ਤੇ ਨਾ ਉਹਦੇ ਉੱਤੇ ਕਦੀ ਸ਼ਾਮ ਪੈਂਦੀ, ਉਹ ਸਦੀਵੀ ਆਨੰਦ। ਆਓ ਮੈਂ ਇੱਕ ਉਦਾਹਰਨ ਆਪ ਜੀ ਨੂੰ ਬਾਣੀ 'ਚ ਹੋਰ ਦੇ ਦਿਆਂ। ਉਸ ਅਵਸਥਾ ਵਿੱਚ ਬਾਹਰ ਦਾ ਸੁੱਖ ਵੀ ਅੰਦਰ ਦਾ ਆਨੰਦ ਨਹੀਂ ਖੋ ਸਕਦਾ, ਉਸ ਅਵਸਥਾ ਵਿੱਚ ਬਾਹਰ ਦਾ ਦੁੱਖ ਵੀ ਅੰਦਰ ਦਾ ਆਨੰਦ ਨਹੀਂ ਖੋ ਸਕਦਾ। ਕਿਉਂਕਿ ਜਦੋਂ ਬਾਹਰ ਅੱਤ ਸੁੱਖ ਮਿਲਦਾ, ਉਦੋਂ ਵੀ ਬੰਦਾ ਕਈ ਵਾਰੀ ਸੁੱਖ ਵਿੱਚ ਅਹੰਕਾਰੀ ਹੋ ਜਾਂਦਾ, ਅਤੇ ਜਦੋਂ ਇਨਸਾਨ ਕੋਲ ਅੱਤ ਦਾ ਦੁੱਖ ਹੁੰਦਾ, ਸੱਚ ਇਹ ਵੇ ਉਦੋਂ ਵੀ ਬੰਦਾ ਖੀਣਤਾ ਦੀ ਖੱਡ ਵਿੱਚ ਡਿੱਗ ਪੈਂਦਾ। ਸੁੱਖ ਵਿੱਚ ਜ਼ਿਆਦਾ ਅਹੰਕਾਰੀ ਬਣ ਗਿਆ, ਦੁੱਖ ਆਇਆ ਤੇ ਅੰਦਰ ਖੀਣਤਾ ਆ ਗਈ। ਪਰ ਸਤਿਗੁਰੂ ਕਹਿੰਦੇ ਨਹੀਂ, ਜਿਹੜਾ ਭਗਤ ਨੂੰ ਸਦੀਵ ਕਾਲ ਲਈ ਆਨੰਦ ਮਿਲਿਆ, ਉੱਥੇ ਦੁੱਖ ਸੇ ਥੁੱਖ ਅਸਰ ਨਹੀਂ ਕਰਦਾ। ਸਤਿਗੁਰੂ ਦਾ ਇੱਕ ਅੰਮ੍ਰਿਤ ਸ਼ਲੋਕ ਹੈ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਗੁਰਮੁਖ ਦੇ ਅੰਦਰ ਸਹਿਜ ਅਵਸਥਾ ਹੈ, ਉਹਦਾ ਮਨ, ਉਹਦੀ ਸੁਰਤੀ ਦਸਮ ਦੀਵਾਰ ਵਿੱਚੋਂ ਟਿਕਿਆ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥ ਹੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿੱਥੇ ਸਦੀਵ ਕਾਲ ਲਈ ਖੇੜਾ ਹੈ, ਉੱਥੇ ਦੁੱਖ ਤੇ ਸੁੱਖ ਨਹੀਂ ਵਿਆਪਦੇ। ਇਸੇ ਨੂੰ ਭਗਤ ਰਵਿਦਾਸ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਇੱਕ ਸ਼ਬਦ ਵਿੱਚ ਫੁਰਮਾਇਆ ਕਿ ਬੇਗਮਪੁਰਾ ਸ਼ਹਿਰ ਕੋ ਨਾ, ਮਨ ਦਾ ਆਨੰਦ ਜਿੱਥੇ ਕੋਈ ਗਮ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾ, ਦੁੱਖ ਅੰਦੋ ਤਈ ਨਹੀਂ ਤੈ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰਾ ਹੈ। ਭਾਈ ਕਹਿੰਦੇ ਨੇ ਉੱਥੇ ਸਦੀਵ ਕਾਰ ਲਈ ਆਨੰਦ ਹੈ। ਆਓ ਅਸੀਂ ਇਤਿਹਾਸ ਵਿੱਚੋਂ ਉਸ ਗੁਰਮੁਖ ਦੇ ਜੀਵਨ ਦੀ ਇੱਕ ਝਾਕੀ ਦੇਖੀਏ ਜਿਹਨੂੰ ਪਰਮਾਤਮਾ ਨੇ ਆਤਮਿਕ ਆਨੰਦ ਬਖਸ਼ਿਆ। ਬਾਹਰ ਦਾ ਵਾਪਰਦਾ ਨਾ ਸੁੱਖ ਅਤੇ ਨਾ ਦੁੱਖ, ਉਹਦੇ ਆਨੰਦ ਉੱਪਰ ਕੋਈ ਅਸਰ ਨਹੀਂ ਪਾ ਸਕਦਾ। ਆਵਾਜ਼ ਠੀਕ ਨਹੀਂ ਆ ਜੀ। ਉਹਦੇ ਉੱਪਰ ਪੂਰਨ ਤੌਰ 'ਤੇ ਕੋਈ ਅਸਰ ਨਹੀਂ ਪਾ ਸਕਦਾ। ਉਸ ਦਾ ਨਾਮ ਹੈ ਭਾਈ ਭਿਖਾਰੀ ਜੀ। ਮੈਂ ਥੋੜ੍ਹਾ ਜਿਹਾ, ਕਿਉਂਕਿ ਆਪਨੇ ਘਟਨਾ ਤਾਂ ਬਹੁਤ ਵਾਰੀ ਸੁਣੀ ਹੋਣੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਤੋਂ ਪੁੱਛਿਆ ਗਿਆ ਮਹਾਰਾਜ ਕਿ ਕੋਈ ਐਸਾ ਸਿੱਖ, ਕੋਈ ਐਸਾ ਗੁਰਮੁਖ ਜਿਹਦੇ ਅੰਦਰ ਸਦਾ ਹੀ ਵਿਗਾਸ ਹੋਵੇ, ਸਦਾ ਹੀ ਖੇੜਾ ਹੋਵੇ, ਕਦੀ ਉਹਦੇ ਅੰਦਰ ਨੂੰ ਚਿੰਤਾ ਝੋਰਾ ਵਿਆਪੇ ਨਾ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਨੇ ਖਾਂ, ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਐਸੇ ਅਨੇਕਾਂ ਸਿੱਖ ਨੇ, ਪਰ ਜੇਕਰ ਤੁਸੀਂ ਕਿਸੇ ਦੇ ਜੀਵਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਆਓ, ਮੈਂ ਤੁਹਾਨੂੰ ਇੱਕ ਸਿੱਖ ਦੇ ਕੋਲ ਭੇਜਣਾ। ਗੁਜਰਾਤ ਭੇਜਿਆ ਜਾਂਦਾ ਅਤੇ ਜਿਹਨੇ ਪੁੱਛਿਆ ਉਹਦਾ ਨਾਮ ਹੈ ਭਾਈ ਗੁਰਮੁਖ। ਭਾਈ ਗੁਰਮੁਖ ਉਹਨੂੰ ਭਾਈ ਭਿਖਾਰੀ ਦੇ ਘਰ ਭੇਜਿਆ ਜਾਂਦਾ। ਬਸ ਇੰਨੀ ਗੱਲ ਦੱਸ ਕੇ ਕਿ ਉਹਦੇ ਨੇੜੇ ਖੋਦ ਕੇ ਬੈਠ ਜਾਈ ਅਤੇ ਤੈਨੂੰ ਸਮਝ ਪੈ ਜਾਏਗੀ ਕਿ ਅੰਦਰ ਦਾ ਆਨੰਦ, ਅੰਦਰ ਦਾ ਖੇੜਾ ਕੀ। ਭਾਈ ਭਿਖਾਰੀ ਦੇ ਘਰ ਭਾਈ ਗੁਰਮੁਖ ਜਾਂਦੇ, ਜਦੋਂ ਉੱਥੇ ਪਹੁੰਚਦੇ ਨੇ ਅਤੇ ਘਰ ਦੇ ਅੰਦਰ ਵਿਆਹ ਰਚਿਆ, ਸਾਰੇ ਆਪਾਂ ਸਾਖੀ ਤੋਂ ਜਾਣੂ ਆ, ਮੈਂ ਸਿਰਫ ਤੱਤ ਭਾਵ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਬੱਚੇ ਦਾ ਘਰ ਵਿੱਚ ਵਿਆਹ, ਹਲਵਾਈ ਲੱਗੇ ਨੇ, ਸੋਹਣੇ ਕੱਪੜੇ ਸੀਤੇ ਜਾ ਰਹੇ ਨੇ, ਪਰਿਵਾਰ ਦੇ ਜੀਆਂ ਵਿੱਚ ਚਹਿਲ ਪਹਿਲ, ਬੜੀ ਖੁਸ਼ੀ ਹੈ। ਅਤੇ ਜਦੋਂ ਭਾਈ ਗੁਰਮੁਖ ਘਰ ਪਹੁੰਚਦਾ, ਸਾਰੇ ਵਰਤਾਰੇ ਨੂੰ ਉਹ ਧਿਆਨ ਨਾਲ ਦੇਖਦਾ ਕਿ ਪੁੱਤਰ ਦੀ ਵਿਆਹ ਦਾ ਸਾਜੋ ਸਮਾਨ ਇਕੱਠਾ ਹੋਇਆ, ਮਠਿਆਈ ਬਣ ਰਹੀ ਹੈ, ਮੇਲ ਜਿਹੜਾ ਉਹ ਰਿਸ਼ਤੇਦਾਰ ਘਰ ਵਿੱਚ ਆਏ ਨੇ। ਅਤੇ ਭਾਈ ਗੁਰਮੁਖ ਕਹਿੰਦੇ ਨੇ ਕਿ ਮੈਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ ਅਤੇ ਮੈਂ ਭਾਈ ਭਿਖਾਰੀ ਨੂੰ ਮਿਲਣਾ ਆ। ਪਰਿਵਾਰ ਕਹਿੰਦੇ ਨੇ ਉਹ ਘਰ ਦੇ ਵਿੱਚ ਹੀ ਨੇ ਪਰ ਅੰਦਰ ਕਮਰੇ ਵਿੱਚ ਕੰਮ ਕਰ ਰਹੇ ਨੇ ਕੁਛ। ਭਾਈ ਗੁਰਮੁਖ ਨੂੰ ਉਹਨਾਂ ਦੇ ਕੋਲ ਲੈ ਜਾਂਦੇ। ਜਦੋਂ ਭਾਈ ਗੁਰਮੁਖ ਭਾਈ ਭਿਖਾਰੀ ਕੋਲ ਜਾਂਦਾ ਤਾਂ ਕੀ ਦੇਖਦੇ ਨੇ ਕਿ ਭਾਈ ਭਿਖਾਰੀ ਜੀ ਆਪਣੇ ਹੱਥ ਵਿੱਚ ਲੈ ਕੇ ਸੂਆ, ਜਿਸ ਸੱਪ ਉੱਤੇ, ਜਿਸ ਚਟਾਈ 'ਤੇ ਬੈਠਣਾ ਹੈ ਉਹਨੂੰ ਆਪਣੇ ਹੱਥਾਂ ਦੇ ਨਾਲ ਸੀਂਦੇ ਪਏ। ਚਿੱਟਾ ਇੱਕ ਕੱਪੜਾ ਉਹਨਾਂ ਦੇ ਕੋਲ ਹੈ, ਉਸ ਕੱਪੜੇ ਨੂੰ ਵੀ ਸੀਨ ਮਾਰ ਲਈ ਹੈ ਅਤੇ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਮੁਰਦੇ ਦੇ ਤਨ ਉੱਤੇ ਉਹ ਖੱਪਣ ਪਾਉਣਾ। ਭਾਈ ਗੁਰਮੁਖ ਕੋਲ ਜਾਂਦੇ ਨੇ, ਜਾ ਕੇ ਅਦਬ ਨਾਲ ਉਹਨਾਂ ਨੂੰ ਗੁਰਸਿੱਖੀ ਦੇ ਨਾਤੇ 'ਤੇ ਆਪਣੇ ਵੱਲੋਂ ਨਮਸਕਾਰ ਕਰਦੇ। ਭਾਈ ਭਿਖਾਰੀ ਪੁੱਛਦੇ ਨੇ, ਆਓ ਭਾਈ ਸਾਹਿਬ ਜੀ, ਅੱਗੋਂ ਉੱਤਰ ਮਿਲਦਾ, ਮੈਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭੇਜਿਆ। ਕਹਿਣ ਲੱਗੇ ਜੀ ਆਇਆਂ ਨੂੰ। ਭਾਈ ਗੁਰਮੁਖ ਪੁੱਛਦੇ ਨੇ, ਇੰਝ ਲੱਗਦਾ ਤੁਹਾਡੇ ਘਰ ਵਿੱਚ ਵਿਆਹ ਹੈ? ਕਹਿਣ ਲੱਗੇ, ਖਾਂ, ਮੇਰੇ ਬੇਟੇ ਦੀ ਸ਼ਾਦੀ ਹੈ, ਮੇਰੇ ਪੁੱਤਰ ਦਾ ਵਿਆਹ ਹੈ, ਆ ਸਾਰਾ ਸਾਜ਼ੋ ਸਮਾਨ ਵਿਆਹ ਦਾ ਇਕੱਠਾ ਹੋਇਆ। ਅਤੇ ਭਾਈ ਗੁਰਮੁਖ ਥੋੜ੍ਹਾ ਜਿਹਾ ਸਮਾਂ ਚੁੱਪ ਕਰਕੇ ਪੁੱਛਦੇ ਨੇ ਕਿ ਇੱਕ ਕਿਰਪਾ ਕਰਕੇ ਦੱਸੋ, ਤੁਸੀਂ ਇਹ ਤੱਪੜ ਕਿਉਂ ਸੀਂਦੇ ਪਏ? ਆ ਚਿੱਟਾ ਕੱਪੜਾ ਕਿਉਂ ਤਿਆਰ ਕੀਤਾ? ਭਾਈ ਭਿਖਾਰੀ ਜੀ ਮੁਸਕਰਾ ਪਏ। ਮੈਂ ਤਾਂ ਬੇਨਤੀ ਕੀਤੀ, ਨਾਮ ਦਾ ਜੀਵਨ ਅਤੇ ਨਾਮ ਦਾ ਆਨੰਦ, ਕਹਿਣ ਨੂੰ ਆਵਾਜ਼, ਕਹਿਣ ਨੂੰ ਬਿਲਕੁਲ ਸ਼ਬਦ ਥੋੜ੍ਹੇ ਨੇ ਪਰ ਪਿਆਰਿਓ ਇਹਦੇ ਪਿੱਛੇ ਪੂਰੀ ਜ਼ਿੰਦਗੀ ਲੱਗ ਜਾਂਦੀ। ਕਹਿਣ ਲੱਗੇ, ਸਾਰਾ ਪਰਿਵਾਰ ਖੁਸ਼, ਤੁਸੀਂ ਵੀ ਪ੍ਰਸੰਨ ਨਜ਼ਰ ਆ ਰਹੇ ਹੋ, ਪਰ ਵਿਆਹ ਵਿੱਚ ਤੱਪੜ ਕਿਉਂ ਸੀ ਰਹੇ ਹੋ? ਭਾਈ ਭਿਖਾਰੀ ਖਾਮੋਸ਼ ਹੋਏ। ਉਸ ਤੋਂ ਬਾਅਦ ਮੁਸਕਰਾ ਕੇ ਕਹਿੰਦੇ ਨੇ, ਖਾਂ, ਇਸ ਦੀ ਲੋੜ ਵੀ ਕੱਲ੍ਹ ਨੂੰ ਪੈਣੀ। ਕੱਲ੍ਹ ਨੂੰ ਜੀ? ਕਹਿਣ ਲੱਗੇ, ਬਾਕੀ ਜੀਆਂ ਨੂੰ ਕੋਈ ਪਤਾ ਨਹੀਂ, ਉਹਨਾਂ ਨੂੰ ਸਿਰਫ ਬਰਾਤ ਵਾਲੇ ਕੱਪੜੇ ਦਿਸਦੇ ਨੇ, ਘਰ ਆਏ ਕੋਈ ਮੇਲ ਮਿਲਾਪ ਦਾ ਖਾਣਾ ਦਿਸਦਾ, ਪਰ ਮੈਨੂੰ ਕੱਲ੍ਹ ਵਾਲੇ ਦਿਨ ਵਿੱਚ ਵਾਪਰਦੀ ਹੋਈ ਘਟਨਾ ਨਜ਼ਰ ਆ ਰਹੀ ਹੈ। ਕੱਲ੍ਹ ਨੂੰ ਵਿਆਹ ਤੋਂ ਬਾਅਦ ਇਸ ਚੀਜ਼ ਦੀ ਵੀ ਲੋੜ ਪੈਣੀ ਹੈ ਜਿਹਦੀ ਬਾਕੀ ਪਰਿਵਾਰ ਦੇ ਜੀਆਂ ਨੂੰ ਸਮਝ ਨਹੀਂ। ਭਾਈ ਗੁਰਮੁਖ ਦੇਖਦੇ ਨੇ ਭਾਈ ਭਿਖਾਰੀ ਬਾਣੀ ਪੜ੍ਹ ਰਹੇ ਨੇ ਤੇ ਨਾਲ ਨਾਲ ਤੱਪੜ ਛਿੰਦੇ। ਪੁੱਤਰ ਦਾ ਵਿਆਹ ਹੋਣ ਲੱਗਾ, ਬਰਾਤ ਚੜ੍ਹੀ ਖੈ, ਸਾਰਾ ਪਰਿਵਾਰ ਆਨੰਦ ਵਿੱਚ ਖੈ। ਭਾਈ ਭਿਖਾਰੀ ਵੀ ਅੱਜ ਬਰਾਤ ਚੜ੍ਹੇ ਵੀ ਬਾਣੀ ਪੜ੍ਹਦੇ ਪਏ। ਗੁਰਮੁਖੋ, ਜਦੋਂ ਬਰਾਤ ਜਾਂਦੀ ਹੈ, ਵਿਆਹ ਹੁੰਦਾ, ਉਹੀ ਪੁੱਤਰ ਵਾਪਸ ਘਰ ਆਉਂਦਾ ਤੇ ਉਹਦੇ ਪੇਟ ਵਿੱਚ ਸੂਲ ਉੱਠਦਾ ਤੇ ਸੂਲ ਨਾਲ ਤੜਫਦਿਆਂ ਜਦੋਂ ਉਹਦੀ ਮੌਤ ਹੁੰਦੀ ਏ, ਬਾਕੀ ਲੋਕ ਤਾਂ ਰੋਣ ਵਾਲੇ ਪਾਸੇ ਚੱਲ ਪਏ, ਪਰ ਭਾਈ ਭਿਖਾਰੀ ਜਿਹੜਾ ਤੱਪੜ ਕੱਲ ਸੀਂਦੇ ਪਏ ਸਨ, ਉਹਨੂੰ ਜ਼ਮੀਨ ਤੇ ਵਿਛਾ ਕੇ ਕਹਿੰਦੇ ਨੇ, ਗੁਰਮੁਖੋ ਰੋ ਨਾ, ਆਓ ਗੁਰੂ ਨਾਨਕ ਸਾਹਿਬ ਦਾ ਸ਼ਬਦ ਗਾਈਏ, ਪਰਮਾਤਮਾ ਦੀ ਬਾਣੀ ਪੜ੍ਹੀਏ। ਮੈਂ ਇੱਕ ਬੇਨਤੀ ਕਰਾਂਗਾ ਕਿ ਇੱਕ ਘਰ ਵਿੱਚ ਦੋ ਘਟਨਾਵਾਂ ਵਾਪਰੀਆਂ ਨੇ। ਅੱਜ ਸਵੇਰ ਤੱਕ ਉਸ ਘਰ ਵਿੱਚ ਚਾਹ ਸੀ ਵਿਆਹ ਦਾ, ਅੱਜ ਸ਼ਾਮ ਨੂੰ ਜਿਹਦਾ ਵਿਆਹ ਸੀ ਉਹਦੀ ਅਰਥੀ ਤਿਆਰ ਹੁੰਦੀ ਪਈ, ਉਹੀ ਤੱਪੜ ਜ਼ਮੀਨ ਤੇ ਵਿਛਾਇਆ। ਭਾਈ ਭਿਖਾਰੀ ਬਰਾਤ ਚੜ੍ਹਦਿਆਂ ਵੀ ਪਿਆਰੇ ਦੀ ਸਿਫਤ ਕਰ ਰਹੇ ਨੇ ਤੇ ਅੱਜ ਪੁੱਤਰ ਦੀ ਅਰਥੀ ਉੱਠਣੀ ਹੈ ਤੇ ਤਾਂ ਵੀ ਪਿਆਰੇ ਦੀ ਸਿਫਤ ਕਰਦੇ। ਜਦੋਂ ਪੁੱਤਰ ਦਾ ਸੰਸਕਾਰ ਕਰਕੇ ਆਏ, ਭਾਈ ਗੁਰਮੁਖ ਨੇ ਸਭ ਕੁਝ ਦੇਖਿਆ। ਉਹਨੇ ਵੇਖਿਆ ਨਾ ਤਾਂ ਵਿਆਹ ਵੇਲੇ ਇਹ ਖੁਸ਼ੀ ਸੀ ਤੇ ਨਾ ਮੌਤ ਵੇਲੇ ਇਹਦੇ ਅੰਦਰ ਕੋਈ ਚਿੰਤਾ, ਇੱਕ ਰਸ ਗੁਰੂ ਕੇ ਸ਼ਬਦ ਦੇ ਆਨੰਦ ਵਿੱਚ ਹੈ। ਸੰਸਕਾਰ ਤੋਂ ਬਾਅਦ ਭਾਈ ਭਿਖਾਰੀ ਸਾਹਿਬ ਇਕੱਲੇ ਬੈਠੇ ਨੇ, ਭਾਈ ਗੁਰਮੁਖ ਕੋਲ ਚਲੇ ਗਏ। ਕਹਿਣ ਲੱਗੇ, ਭਾਈ ਸਾਹਿਬ ਮੈਂ ਆਪ ਜੀ ਦੀ ਕਰਨੀ ਨੂੰ ਨਮਸਕਾਰ ਕਰਨਾ, ਪਰ ਮੇਰੇ ਮਨ 'ਚ ਇੱਕ ਸ਼ੰਕਾ ਹੈ। ਭਾਈ ਭਿਖਾਰੀ ਮੁਸਕਰਾ ਕੇ ਕਹਿੰਦੇ ਨੇ, ਦੱਸੋ। ਕਹਿੰਦੇ ਨੇ, ਤੁਹਾਨੂੰ ਇਹ ਕੱਲ੍ਹ ਪਤਾ ਸੀ ਕਿ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ? ਕਹਿਣ ਲੱਗੇ, ਹਾਂ। ਇੰਨੀ ਕੁਛ ਸਮਝ ਗੁਰੂ ਨੇ ਆਤਮਕ ਜੀਵਨ ਵਿੱਚੋਂ ਦੇ ਦਿੱਤੀ ਹੈ, ਪਤਾ ਸੀ ਮੇਰੇ ਪੁੱਤਰ ਦੀ ਕੱਲ੍ਹ ਮੌਤ ਹੋਣੀ ਹੈ। ਕਹਿਣ ਲੱਗੇ, ਜੇ ਪਤਾ ਸੀ ਤੇ ਅਰਦਾਸ ਕਰਕੇ ਕਿਉਂ ਨਹੀਂ ਪੁੱਤਰ ਦੀ ਜ਼ਿੰਦਗੀ ਮੰਗ ਲਈ? ਤੁਹਾਡੀ ਅਰਦਾਸ ਸੁਣੀ ਜਾਣੀ ਸੀ। ਕਹਿਣ ਲੱਗੇ, ਮੈਂ ਅਰਦਾਸ ਕੀਤੀ ਤੇ ਮੇਰੀ ਅਰਦਾਸ ਸੁਣੀ ਗਈ। ਭਾਈ ਗੁਰਮੁਖ ਕਹਿੰਦੇ ਨੇ, ਸੁਣੀ ਗਈ? ਜੇ ਸੁਣੀ ਗਈ ਤੇ ਪੁੱਤਰ ਦੀ ਮੌਤ ਕਿਉਂ ਹੋਈ? ਕਹਿਣ ਲੱਗੇ, ਮੈਂ ਇਹ ਅਰਦਾਸ ਨਹੀਂ ਸੀ ਕੀਤੀ ਕਿ ਮੇਰੇ ਪੁੱਤਰ ਨੂੰ ਜ਼ਿੰਦਗੀ ਮਿਲੇ। ਮੈਂ ਤੱਪੜ ਸੀਂਦਿਆਂ, ਖੱਪਣ ਸੀਂਦਿਆਂ ਇੱਕੋ ਅਰਦਾਸ ਕੀਤੀ ਸੀ, ਦਾਤਾ ਅੱਜ ਪੁੱਤਰ ਦਾ ਵਿਆਹ ਹੈ, ਸ਼ਾਮ ਤੱਕ ਇਹਦੀ ਮੌਤ ਹੋਣੀ ਹੈ, ਇੱਕੋ ਤੇਰੇ ਚਰਨਾਂ ਵਿੱਚ ਬੇਨਤੀ ਹੈ, ਜਿਹੜੇ ਅੰਦਰ ਦਾ ਚਾਹ ਅੱਜ ਸਵੇਰੇ ਬਣੀਏ, ਕੱਲ੍ਹ ਨੂੰ ਪੁੱਤਰ ਦੀ ਲਾਸ਼ ਵੇਖ ਕੇ ਸ਼ਾਮ ਨੂੰ ਮੇਰੇ ਅੰਦਰ ਦਾ ਖੇੜਾ ਨਾ ਚਲਾ ਜਾਵੇ। ਮੇਰੇ ਗੁਰੂ ਨੇ ਮੈਨੂੰ ਉਹ ਆਨੰਦ ਦੇ ਦਿੱਤਾ ਤੇ ਨਾਲ ਹੀ ਗੱਲ ਕੀ, ਕਹਿਣ ਲੱਗੇ, ਗੁਰਮੁਖ ਤੂੰ ਗੁਰੂ ਕਾ ਸਿੱਖ ਹੈ, ਤਿੰਨ ਗੱਲਾਂ ਸਿੱਖ ਨੂੰ ਚੇਤੇ ਰੱਖਣੀਆਂ ਚਾਹੀਦੀਆਂ। ਕਿਹੜੀਆਂ? ਕਹਿਣ ਲੱਗੇ, ਉਹ ਹੀ ਮੁਕਤ ਹੋਵੇਗਾ ਜਿਹੜਾ ਤਿੰਨ ਬਚਨਾਂ ਨੂੰ ਜ਼ਿੰਦਗੀ 'ਚ ਕਮਾ ਲਏਗਾ। ਪਹਿਲਾ ਬਚਨ ਕਿ ਪਰਮਾਤਮਾ ਦੇ ਭਾਣੇ ਨੂੰ ਆਪਣੇ ਅੰਦਰ ਤੋਂ ਸੱਤ ਕਰਕੇ ਮੰਨੇ। ਦੂਸਰਾ ਬਚਨ ਕਿ ਪਰਮਾਤਮਾ ਦੇ ਸਿਮਰਨ ਨੂੰ ਕਦੀ ਹਿਰਦੇ ਵਿੱਚੋਂ ਵਸਾਰੇ ਨਾ। ਤੇ ਤੀਸਰਾ ਬਚਨ, ਜਿਉਂਦੇ ਜੀ ਆਪਣੇ ਸਰੀਰ ਦੇ ਮੋਹ ਤੋਂ ਮੁਕਤ ਹੋ ਜਾਏ, ਜਿਹਦੇ ਅੰਦਰ ਤਿੰਨ ਗੁਣ ਆ ਗਏ ਸੱਚੀ ਮੁੱਚੀ, ਉਹ ਮੁਕਤੀ ਦਾ ਪਾਤਰ ਬਣ ਜਾਂਦਾ ਹੈ। ਕਵੀ ਸੰਤੋਖ ਸਿੰਘ ਗੁਣਾ ਨੇ ਸ਼੍ਰੀ ਗੁਰਪ੍ਰਤਾਪ ਸੂਰਜ 'ਚ ਸ਼ਬਦ ਲਿਖਿਆ ਹੈ, ਕਹਿਣ ਲੱਗੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹਦਾ ਮਤਲਬ, ਭਾਈ ਗੁਰਮੁਖ ਜੋ ਤੂੰ ਸਵਾਲ ਕੀਤੇ ਨੇ ਕਿ ਮੇਰੇ ਬੱਚਾ ਬੱਚਿਆ ਕਿਉਂ ਨਾ, ਆ ਮੈਂ ਤੈਨੂੰ ਦੱਸਣ ਲੱਗਾ, ਮੇਰੀ ਬੇਨਤੀ ਧਿਆਨ ਨਾਲ ਸੁਣ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰਕੀਜੈ। ਭਾਣਾ ਮੰਨਣ ਵਿੱਚ ਆਪਣੇ ਮਨ ਨੂੰ ਪੂਰੀ ਤਰ੍ਹਾਂ ਟਿਕਾ ਦੇ। ਸਤ ਨਾਮ ਕੋ ਸਿਮਰਨ ਕਰਨੋ, ਦੂਜਾ ਕੰਮ ਕਿ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਨਾ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਮਨ ਤੇ ਬਿਸਰਨੋ। ਕਹਿਣ ਲੱਗੇ, ਮੁਕਤੀ ਕੇ ਸਾਧਨ ਇਹ ਤੀਨ, ਕਹਿ ਗੁਰੂ ਅਰ ਸੰਤ ਪ੍ਰਵੀਨ। ਇਹ ਤਿੰਨ ਗੱਲਾਂ ਹੀ ਮੁਕਤ ਕਰ ਦੇਣਗੀਆਂ ਕਿ ਪਹਿਲੀ ਗੱਲ ਭਾਣਾ ਮੰਨੇ, ਦੂਜੀ ਬਾਤ ਸਤਨਾਮ ਦਾ ਸਿਮਰਨ ਕਰੇ, ਤੇ ਤੀਸਰੀ ਗੱਲ ਜਿਉਂਦੇ ਜੀ ਆਪਣੇ ਤਨ ਖੰਤਾ ਦੇ ਅਧਿਆਸ ਤੋਂ ਉੱਪਰ ਉੱਠ ਜਾਏ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਆਨੰਦ ਉਹ ਹੈ ਕਿ ਜਿਹੜਾ ਬਾਹਰ ਮੁਖੀ ਵਾਪਰੀਆਂ ਘਟਨਾਵਾਂ ਦਾ ਜਿਹਦੇ ਉੱਪਰ ਅਸਰ ਲਿਖੇ। ਇਸੇ ਨੂੰ ਫਿਰ ਸਤਿਗੁਰੂ ਨੇ ਕਿਹਾ ਕਿ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਦ ਧੂਰੇ। ਅੱਜ ਸਤਿਗੁਰੂ ਦਾ ਇਹ ਸ਼ੰਤ ਰੂਪ ਹੁਕਮ ਹੈ, ਆਓ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਮੈਂ ਸਿਰਫ ਪਹਿਲੀ ਤੁਕ ਦੇ ਹੀ ਥੋੜ੍ਹਾ ਜਿਹਾ ਵਿਸਤਾਰ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਹਜ਼ੂਰ ਦੇ ਇਸ ਸ਼ਬਦ ਦੀ ਆਰੰਭਕ ਤੁਕ ਨੂੰ, ਫਿਰ ਆਪ ਜੀ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ।
ਹੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਮੈਂ ਆਪ ਜੀ ਦੇ ਨਾਮ ਵਿੱਚ ਜੀਨਾ ਹਾਂ, ਮੇਰੇ ਮਨ ਨੂੰ ਆਪ ਜੀ ਦੇ ਨਾਮ ਨੇ ਸਦੀਵੀ ਆਨੰਦ ਬਖਸ਼ਿਆ ਹੈ।
ਸਾਚੋ ਸਾਚਾ ਨਾਓ ਗੁਣ ਗੋਵਿੰਦ ਹੈ ਜੀਓ।
ਸਾਚਾ ਸਾਚੋ ਨਾਓ, ਉਹ ਪਰਮਾਤਮਾ ਆਪ ਸੱਚ ਹੈ, ਉਹਦਾ ਨਾਮ ਵੀ ਸਦੀਵ ਕਾਲ ਲਈ ਸੱਚ ਹੈ, ਉਹ ਤਿੰਨਾਂ ਕਾਲਾਂ ਵਿੱਚ ਸੱਚ ਹੈ ਤੇ ਜਦੋਂ ਕਾਲ ਨਿਸ਼ਨ ਬਣੇ ਉਹ ਉਦੋਂ ਵੀ ਸੱਚ ਹੈ। ਇਸੇ ਨੂੰ ਸਤਿਗੁਰੂ ਨੇ ਫਰਮਾਇਆ ਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਸ ਧਰਤੀ ਦੀ ਪਾਲਣਾ ਕਰਨ ਵਾਲਾ ਧਰਤੀ ਦਾ ਸਹਾਰਾ, ਉਸ ਪਰਮਾਤਮਾ ਦੇ ਗੁਣ ਵੀ ਸ੍ਰੇਸ਼ਟ ਹਨ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿੰਨ ਗੋਈ।
ਗੁਰੂ ਤੇ ਗਿਆਨ ਰਾਹੀਂ ਇਹ ਸਮਝ ਪਈ ਕਿ ਪਰਿਪੂਰਨ ਪਰਮਾਤਮਾ ਉਹ ਅਪਰ ਅਪਾਰ ਹੈ, ਉਹ ਬੇਅੰਤ ਅਸੀਮ ਹੈ, ਉਸ ਦੀ ਕੋਈ ਖੱਦ ਬੰਨਾ ਨਹੀਂ, ਉਸ ਦੀ ਕੋਈ ਸੀਮਾ ਨਹੀਂ। ਤੇ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹਨੇ ਸਭ ਕੁਛ ਬਣਾਇਆ ਹੈ, ਉਹਨੇ ਇੱਕ ਦਿਨ ਆਪਣੇ ਵਿੱਚ ਸਭ ਕੁਛ ਸਮਾ ਲੈਣਾ ਹੈ।
ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਪਰਵਾਣਾ ਆਇਆ ਹੁਕਮ ਪਟਾਇਆ ਫੇਰ ਨਾ ਸਕੈ ਕੋਈ। ਉਸ ਸੱਚੇ ਦੇ ਘਰ ਦਾ ਇੱਕ ਨੇਮ ਹੈ, ਸਾਰਿਆਂ ਦੇ ਘਰਾਂ ਵਿੱਚ ਮੌਤ ਦਾ ਪਰਵਾਣਾ ਆਉਣਾ ਹੈ। ਉਸ ਪਰਮਾਤਮਾ ਨੇ ਆਪ ਪਠਾਇਆ, ਆਪ ਭੇਜਿਆ, ਤੇ ਜਿਸ ਲਈ ਉਹਨੇ ਮੌਤ ਦੀ ਚਿੱਠੀ ਭੇਜ ਦਿੱਤੀ, ਦੁਨੀਆਂ ਦੀ ਕੋਈ ਤਾਕਤ ਉਸ ਪਰਿਪੂਰਨ ਪਰਮਾਤਮਾ ਦੀ ਮੌਤ ਦੀ ਭੇਜੀ ਹੋਈ ਚਿੱਠੀ ਨੂੰ ਵਾਪਸ ਨਹੀਂ ਕਰ ਸਕੇ। ਜਿਹਦੇ ਲਈ ਚਿੱਠੀ ਆ ਗਈ, ਤਾਂ ਹੀ ਤਾਂ ਸਤਿਗੁਰੂ ਨੇ ਫਰਮਾਇਆ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾਂ ਮਰਨਾ ਭਾਈ। ਜਿਨ੍ਹਾਂ ਦੀ ਇਹ ਚਿੱਠੀ ਆ ਗਈ ਉਹਨਾਂ ਨੂੰ ਜਾਣਾ ਪਏਗਾ। ਸੋਹਿਲਾ ਸਾਹਿਬ ਵਿੱਚ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ। ਇੱਕ ਘਰ ਵਿੱਚ ਨਹੀਂ ਸਾਰੇ ਘਰਾਂ ਵਿੱਚ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਰਾ ਸਿਮਰੀਆ ਨਾਨਕ ਸੇ ਦੇਹੇ ਅਵਨ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਫਰਮਾਇਆ ਕਿ ਜਿੱਤ ਦਿਹਾੜਾ ਧਨ ਵਰੀ, ਜਿਸ ਦਿਨ ਤੈਨੂੰ ਮੌਤ ਨੇ ਪਰਨਾ ਕੇ ਲਿਜਾਣਾ, ਜਿਸ ਦਿਨ ਪਰਵਾਣਾ ਤੇਰੇ ਨਾਂ ਦਾ ਆ ਜਾਣਾ, ਜਿੱਤ ਦਿਹਾੜਾ ਧਨ ਵਰੀ ਸਾਏ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ ਸਾਹ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜੋ ਪਰਮਾਤਮਾ ਨੇ ਸਾਹ ਲਿਖ ਦਿੱਤਾ ਮਰਨ ਲਿਖਾਏ ਮੰਡਲਮੈਂ ਆਏ, ਉਹਦੇ ਪਰਵਾਣੇ ਨੂੰ ਉਹਦੀ ਲਿਖੀ ਹੋਈ ਚਿੱਠੀ ਨੂੰ ਕੋਈ ਵਾਪਸ ਨਹੀਂ ਕਰ ਸਕਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਸੰਬੰਧ ਵਿੱਚ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ, ਉਹਦੇ ਵਿੱਚੋਂ ਦੋ ਸਤਰਾਂ ਐਸ ਪਵਿੱਤਰ ਤੁਕ ਦੇ ਅਰਥ ਕਰਨ ਲਈ ਬੜੀਆਂ ਸਹਾਇਕ ਨੇ ਕਿ ਜੋ ਪਰਵਾਣਾ ਆ ਗਿਆ ਉਹਨੂੰ ਕੋਈ ਮੇਟ ਨਹੀਂ ਸਕਦਾ। ਉਹਨਾਂ ਦੇ ਅੰਮ੍ਰਿਤ ਬਚਨ ਨੇ ਕਹਿਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਗਿਆ ਕਿ ਤੁਸੀਂ ਮੇਰੇ ਕੋਲ ਆ ਜਾਓ। ਅਤੇ ਸਾਰਿਆਂ ਨੂੰ ਇੱਕ ਗੱਲ ਕਹੀ ਕਿ ਜਦੋਂ ਪਰਮਾਤਮਾ ਦੇ ਘਰ ਵਿੱਚੋਂ ਸੱਦਾ ਆ ਜਾਂਦਾ ਤਾਂ ਕੋਈ ਦੁਨੀਆਂ ਦੀ ਤਾਕਤ ਉਹਨੂੰ ਮੋੜ ਨਹੀਂ ਸਕਦੀ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਵੈ ਹਰ ਪ੍ਰਭ ਪਾਸ ਜੀਓ, ਉਹਦੇ ਲਿਖੇ ਹੋਏ ਪਰਵਾਣੇ ਨੂੰ ਕੋਈ ਫੇਰ ਨਹੀਂ ਸਕਦਾ, कोई मेट नहीं सकता। तन गुरु नानक साहब बचन करते ने कि परमात्मा दे घर चो मौत की चिट्ठी आ गई, ओनू कोई वापस करके मेट नहीं सकता।
आपे कर वेखै सिर सिर लेखै, आपे सुरत बुझाई।
आप ही परिपूर्ण परमात्मा जीवां नू पैदा करदा है, आप ही इन्हां दा संभाल करदा है, आप ही परिपूर्ण परमात्मा वैगुरु ने सारे जीवां दे सिर उपर लेख लिखे खन।
नानक साहिब अगम अगोचर जीवां सच्ची नाई।
सतगुरु गुरु नानक साहिब पहले बदे नू संपन्न करदियां बख्शिश करदे ने कि मेरे वैगुरु आप अगम हो, आप अगोचर हो, तुहाडे तक किसे बंदे दी इंद्रियां करके पहुंच नहीं, तुसी इंद्रियां दी पहुंच तो परे हो। हे सबना दे मालक वैगुरु, मैं आप जी दा नाम सुन के, आप जी दा नाम जप के जिंदा खां।
तुम सारे अवर न कोई, आया जाए सी जियो।
वैगुरु जी आप जी दे बराबर होर कोई नहीं, तुम सर अवर न कोई, कोई आप जी दे बराबर नहीं। क्यों? कहन लगे बाकी जितने जीव आए ने इन्हां सारियां ने जाना है, पर परमात्मा वो ना आउंदा ते ना जांदा है। उस वर्गा होर कोई नहीं, ना ओदे ते जन्म लागू ते ना ओदे ते मौत लागू। वो परिपूर्ण परमात्मा वैगुरु वो सदीव काल स्थिर रहने वाला है। यही एक अमृत बचन गुरु नानक साहब दा होर है। बाकी जो कोई दृष्टमान दिसद है, जो आया है वो जाएगा। सतगुरु दे शब्द ने कि इत्थे देवते दैवी गुणा वाले भी जाणगे ते इत्थे हंसियारी बिरती वाले दैंत भी चले जाणगे, इत्थे इंसाफ करन वाले जज भी चले जाणगे, इत्थे अपराध करन वाले अपराधी भी चले जाणगे, इत्थे पुन्न करन वाले पुन्नी भी चले जाणगे, इत्थे पाप करन वाले पापी भी चले जाणगे। सच एवे कि जे नहीं जाएगा ते केवल एक परमात्मा, क्योंकि बाकी सारे जड़े आए ने उन्हां चले जाने, परमात्मा तेरे वर्गा कोई नहीं, आप सदीव रहन वाले। सतगुरु दे बचन ने ना देव दान वा नरा, ना सिद्ध साध का तरा, अष्ट एक दिगर कोई, एक तुई एक तुई, केवल एक परमात्मा। मुकाम तिसनु आखी है, असली टिकाणा ओदा, बाकी प्यारे सब कुछ बिनसन खार है। मुकाम तिसनु आखी है, जिस सिस न हो भी लेख, असमान धरती चलसी, मुकाम ओई एक, दिन रब चले निस सस चले, तारका लख पलोए, मुकाम ओई एक है नानका सच बगोए। परमात्मा आप जैसा होर कोई नहीं, बाकी जिन्ने आए ने सारे कुछ करनगे।
हुक्मी होए न बेड़, परम चुकाए से जियो।
पर परमात्मा अपने हुक्म विच ही नबेड़े करदा है, ते जदो ओ किसे ते अपनी नदर करदा है, अपने हुक्म विच अपने भाणे विच ही जीवां दे अंदर दे भरम दूर करदा है।
और परम चुकाए अकथ कहाए, सच मैं साच समाणा।
जिस उपर सतगुरु दी कृपा हो जाए, ओदे अंदर दे भरम चुके जांदे, अकत कहाए। पर जिदे अंदर दा भरम चला जाए, गुरु ओदे तो अकत परमात्मा दा कहाए दर्त सिमरन करांदे। जिदा भरम चला जाए, परिपूर्ण परमात्मा ओनू अकत परमात्मा दी सिव तो सलाह दी दात देंदे, ते ओ सिमरन करदा करदा एक दिन सच्चे परमात्मा विच समा जांदा। असल च भरम की चीज है? थोड़ी जी बेनती दे संबंधी करदे आं। भरम दा मतलब सीधा जा जो गुरबाणी विच दिता है कि जेड़ी चीज सामने ओ सानू दिस रही है, जदों ओदे नेड़े जाइए, हकीकत विच ओ कुछ ना होवे जेड़ी दूरों दिस रही सी, ओनू भरम कहिंदे। इस नू गुरबाणी विच साहिब ने फरमाया कि माधवे क्या कही है भ्रम ऐसा, जैसा मानिया होए ना तैसा। भरम दिसदा कोजे ते नेड़े जाओ हकीकत कोजे, चमकदी रेत पानी दिसदी है, नेड़े जाओ तो केवल रेत ही रेत है। ਸਾਹਮਣੇ ਅਸਮਾਨ ਵਿੱਚ ਬੱਦਲਾਂ ਵਿੱਚੋਂ ਘਰ ਬਣੇ ਦਿਸਦੇ ਨੇ ਤੇ ਜਹਾਜ਼ ਵਿੱਚੋਂ ਕੋਈ ਲੰਘੇ ਤੇ ਬੱਦਲਾਂ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ ਪਿਆ। ਜਿਹੜਾ ਇਹ ਭਰਮ ਪੈ ਗਿਆ ਕਿ ਪਰਿਵਾਰ ਮੇਰਾ, ਸੰਸਾਰ ਮੇਰਾ, ਸਰੀਰ ਮੇਰਾ, ਸਤਿਗੁਰੂ ਨੇ ਸਾਰਾ ਭਰਮ ਚੁਕਾ ਦਿੱਤਾ। ਕਹਿਣ ਲੱਗੇ ਇਸ ਭਰਮ ਦੇ ਪਰਦੇ ਤੋਂ ਉੱਪਰ ਉੱਠ, ਕੁਛ ਵੀ ਤੇਰਾ ਨਹੀਂ। ਜਦੋਂ ਭਰਮ ਚੁਕਾਇਆ ਤੇ ਫਿਰ ਸੇਵਕ ਨੂੰ ਅਕਥ ਪਰਮਾਤਮਾ ਕਹਿਣ ਦੀ ਦਾਤ ਦੇ ਦਿੱਤੀ। ਉਹ ਸਿਮਰਨ ਕਰਦਾ ਹੋਇਆ ਇੱਕ ਦਿਨ ਸੱਚ ਵਿੱਚ ਸਮਾ ਗਿਆ ਹੈ।
ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਆਪ ਹੀ ਪਰਮਾਤਮਾ ਨੇ ਪੈਦਾ ਕੀਤਾ, ਆਪ ਹੀ ਉਹਨੇ ਸਮਾ ਦਿੱਤੇ ਤੇ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਮੰਨ ਲਿਆ। ਸੱਚੀ ਗੱਲ, ਇਹ ਹੁਕਮ ਮੰਨਣ ਵਾਲਾ ਹੁਕਮੀ ਦੇ ਵਿੱਚ ਸਮਾ ਗਿਆ। ਪੈਦਾ ਵੀ ਉਹਨੇ ਕੀਤੇ ਨੇ, ਉਪਾਏ ਵੀ ਉਹਨੇ ਨੇ ਤੇ ਸਮਾਣੇ ਵੀ ਸਾਰੇ ਉਹਨੇ ਨੇ ਤੇ ਹੁਕਮ ਮੰਨਣ ਵਾਲਾ ਉਹਦੇ ਵਿੱਚ ਸਮਾ ਜਾਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਏ, ਤੂੰ ਮਨ ਅੰਤ ਸਖਾਏ।
ਸੱਚੀ ਵਡਿਆਈ ਕੇਵਲ ਗੁਰੂ ਤੋਂ ਮਿਲਦੀ ਹੈ, ਗੁਰੂ ਤੋਂ ਅਸੀਂ ਪ੍ਰਾਪਤ ਕੀਤੀ। ਉਹ ਮੇਰੇ ਮਨਾ, ਤੇਰਾ ਅੰਤਲਾ ਸਹਾਈ ਕੇਵਲ ਪਰਮਾਤਮਾ ਹੈ। ਇਹਨੂੰ ਸੱਚ ਜਾਣ। ਮਨ, ਜੋ ਕੋਈ ਤੂੰ ਦੇਖ ਰਿਹਾ ਇਹਦੇ ਵਿੱਚੋਂ ਕੁਛ ਤੇਰੇ ਅੰਤਲੇ ਸਮੇਂ ਨਾਲ ਨੇ। ਕਈ ਵਾਰੀ ਦਾਸ ਬੇਨਤੀ ਕਰਦਾ, ਇਹ ਨਹੀਂ ਇਕੱਲਾ ਕਿ ਮੈਂ ਤੁਹਾਨੂੰ ਹੀ ਲੈਕਚਰ ਸੁਣਾ ਰਿਹਾ, ਮਨ ਨੂੰ ਵੀ ਸਮਝਾਉਣਾ ਵਾ ਮਨਾ ਕਿ ਅੰਤਲੇ ਸਮੇਂ ਕੀ ਤੇਰਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਤਿਲੰਗ ਰਾਗ ਦਾ ਸ਼ਬਦ, ਕਹਿੰਦੇ ਨੇ ਸਿਰ ਨੂੰ ਘੁੱਟ ਕੇ ਮੌਤ ਨੇ ਪਕੜਿਆ ਵਾਲਾਂ ਤੋਂ ਤੇ ਬੰਦਾ ਫਿਰ ਵੀ ਨਹੀਂ ਸਮਝਦਾ, ਕਹਿੰਦਾ ਫਿਰ ਵੀ ਸਭ ਕੁਝ ਮੇਰਾ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚ ਨਦਾਨੀ, ਜਨ ਪਿਸਰ ਪਦਰ ਵੀ ਰਾਦਰਾਂ ਕਸ ਨੇਸ ਦਸਤੰਗੀਰ, ਕੀ ਪੁੱਤਰ ਕੀ ਇਸਤਰੀ ਕੀ ਭਰਾ ਕੀ ਪਿਤਾ। ਹਜ਼ੂਰ ਕਹਿੰਦੇ ਨੇ ਕੋਈ ਵੀ ਐਸਾ ਨਹੀਂ ਜਿਹਨੂੰ ਤੂੰ ਦਾਅਵੇ ਨਾਲ ਕਹਿ ਸਕੇ ਕਿ ਅੰਤਲੇ ਸਮੇਂ ਮੇਰੇ ਨਾਲ ਨਿਭਣ ਵਾਲਾ ਹੈ। ਕਸ ਨੇਸ ਦਸਤੰਗੀਰ, ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਕਿਉਂਕਿ ਮਨਾ ਅੰਤਲੇ ਸਮੇਂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਤੇਰਾ ਨਹੀਂ। ਤੇ ਜਿਹਨੇ ਅੰਤਲੇ ਸਮੇਂ ਨਾਲ ਜਾਣਾ ਉਹਨੂੰ ਤਾਂ ਬੇਲੀ ਬਣਾਇਆ ਹੀ, ਜਿਹਨੇ ਨਾਲ ਨਹੀਂ ਨਿਭਣਾ ਸਾਰੀ ਜ਼ਿੰਦਗੀ ਉਹਨੂੰ ਬੇਲੀ ਬਣਾਉਂਦਾ ਰਹੇ। ਕਬੀਰ ਸਾਹਿਬ ਕਹਿੰਦੇ ਨੂੰ ਨਾ ਪ੍ਰਮਾਣ ਬੜਾ ਪਿਆਰਾ ਇੱਕ ਦਿੱਤਾ, ਉਹ ਕਹਿੰਦੇ ਨੇ ਬੰਦੇ ਦੀ ਜ਼ਿੰਦਗੀ ਦੇ ਤਿੰਨ ਰਿਸ਼ਤੇ ਬੜੇ ਖਾਸ ਨੇ। ਸਭ ਤੋਂ ਪਹਿਲਾਂ ਉਹਦੇ ਮਾਪਿਆਂ ਦਾ ਰਿਸ਼ਤਾ, ਘਰ 'ਚੋਂ ਜੋ ਮਿਲਦਾ ਹੈ। ਦੂਜਾ ਉਹਦੇ ਭੈਣ ਅਤੇ ਭਰਾਵਾਂ ਦਾ ਰਿਸ਼ਤਾ, ਅਤੇ ਤੀਸਰਾ ਜਦੋਂ ਉਹਦਾ ਵਿਆਹ ਹੁੰਦਾ ਉਹਦੇ ਜੀਵਨ ਸਾਥੀ ਦਾ ਰਿਸ਼ਤਾ। ਤਿੰਨ ਰਿਸ਼ਤੇ ਬੜੇ ਨੇੜੇ ਦੇ, ਜਨਮ ਹੋਇਆ ਅਤੇ ਮਾਂ ਦਾ ਰਿਸ਼ਤਾ ਹੈ, ਜੇ ਵੱਡਿਆ ਅਤੇ ਵੱਡਾ ਹੋਇਆ ਭੈਣ ਭਰਾਵਾਂ ਦਾ ਰਿਸ਼ਤਾ ਹੈ, ਵਿਵਾਹ ਹੋਇਆ ਅਤੇ ਉਹਦੇ ਜੀਵਨ ਸਾਥੀ ਦਾ ਰਿਸ਼ਤਾ ਹੈ। ਪਰ ਜਿਸ ਦਿਨ ਮੌਤ ਆਉਂਦੀ ਹੈ, ਅੰਤਲੇ ਸਮੇਂ ਜਨਮ ਦੇਣ ਵਾਲੀ ਮਾਂ ਕੇਵਲ ਰੋਂਦੀ ਰਹਿ ਗਈ, ਭਰਾ ਜਿਹੜੇ ਸਨ ਉਹ ਮੰਜੀ ਚੁੱਕ ਕੇ ਸ਼ਮਸ਼ਾਨ ਭੂਮੀ ਨੂੰ ਤੁਰ ਪਏ, ਅਤੇ ਜਿਹਨੂੰ ਜੀਵਨ ਸਾਥਣ ਕਿਹਾ ਉਹ ਕੇਵਲ ਕੇਸ ਖਿਲਾਰ ਕੇ ਰੋਂਦੀ ਰਹਿ ਗਈ। ਸੱਚ ਵੇ ਅੰਤਲੇ ਸਮੇਂ ਉਹ ਵੀ ਨਾਲ ਨਾ ਨਿਭ ਸਕੀ। ਅੰਤਲੇ ਸਮੇਂ ਮੇਰੇ ਮਨਾ, ਤੇਰਾ ਸਖਾਈ ਕੇਵਲ ਇੱਕ ਪਰਮਾਤਮਾ। ਕਬੀਰ ਸਾਹਿਬ ਦੇ ਬਚਨ ਨੇ, ਦੇਵਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ, ਖੰਸ ਅਕੇਲਾ ਜਾਈ। ਅੰਤਲੇ ਸਮੇਂ ਮੇਰੇ ਮਨਾ, ਸਿਰਫ ਇੱਕ ਪਰਮਾਤਮਾ ਹੀ ਤੇਰਾ ਰਾਖਾ ਹੈ।
ਨਾਨਕ ਸਾਹਿਬ ਅਵਰ ਨ ਦੂਜਾ, ਨਾਮ ਤੇਰੇ ਵਡਿਆਈ।
ਸਤਿਗੁਰੂ ਗੁਰੂ ਨਾਨਕ ਸਾਹਿਬ ਦੂਜਾ ਪਦਾ ਸੰਪਨ ਕਰਦੇ ਕਿ ਇੱਕ ਪਰਮਾਤਮਾ ਸਾਹਿਬ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ, ਤੇ ਸੱਚੀ ਵਡਿਆਈ ਪਰਮਾਤਮਾ ਦੇ ਨਾਮ ਵਿੱਚੋਂ ਹੀ ਮਿਲਦੀ ਹੈ।
ਤੂੰ ਸੱਚਾ ਸਿਰਜਣਹਾਰ, ਅਲੱਖ ਸਿਰੰਦਿਆ ਜੀਓ।
ਵਾਹਿਗੁਰੂ ਪਰਮਾਤਮਾ ਤੂੰ ਸੱਚਾ ਹੈ, ਸਭ ਕੁਝ ਸਿਰਜਣ ਵਾਲਾ ਹੈ, ਤੈਨੂੰ ਅੱਜ ਤੱਕ ਕਿਸੇ ਨਹੀਂ ਲਖਿਆ, ਤੇ ਹਰ ਚੀਜ਼ ਦਾ ਸਿਰਜਣਹਾਰਾ ਸਿਰੰਦਾ ਤੂੰ ਆਪ ਹੈ।
ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ।
ਇੱਕ ਸਾਹਿਬ ਕੇਵਲ ਪਰਮਾਤਮਾ ਇੱਕ ਹੈ, ਦੋਏ ਰਾਹ, ਦੋ ਰਾਹ ਕਿਹੜੇ?
ਕਈ ਸੱਜਣਾਂ ਨੇ ਹਿੰਦੂ ਮੁਸਲਮਾਨ ਲਿਖੇ, ਇਹ ਵੀ ਬਾਣੀ 'ਚ ਜ਼ਿਕਰ ਮਿਲਦਾ। ਆਸਤਕ ਅਤੇ ਨਾਸਤਕ ਲਿਖਿਆ, ਪੁੰਨੀ ਅਤੇ ਪਾਪੀ ਲਿਖਿਆ, ਸੰਤ ਅਤੇ ਅਸੰਤ ਲਿਖਿਆ, ਚੰਗਾ ਅਤੇ ਬੁਰਾ ਲਿਖਿਆ। ਅਸਲ 'ਚ ਦੋ ਰਾਹ ਨੇ, ਲਿਵ ਦਾ ਅਤੇ ਧਾਤ ਦਾ, ਦੋਵੇਂ ਪਰਮਾਤਮਾ ਨੇ ਬਣਾਏ ਨੇ। ਲਿਵ ਦਾ ਮਤਲਬ ਸਿਮਰਨ ਵਾਲਾ ਪਾਸਾ ਅਤੇ ਧਾਤ ਦਾ ਮਤਲਬ ਮਾਇਆ ਵਾਲਾ ਪਾਸਾ। ਸਾਹਿਬ ਪਰਮਾਤਮਾ ਇੱਕ ਹੈ, ਉਹਨੇ ਦੋ ਰਾਹ ਬਣਾਏ ਨੇ। ਇੱਕ ਐਸੇ ਨੇ ਜਿਨ੍ਹਾਂ ਨੂੰ ਲਿਵ ਦੇ ਦਿੱਤੀ, ਉਹਦੇ ਵਿੱਚ ਸਮਾ ਗਏ। ਇੱਕ ਐਸੇ ਨੇ ਜਿਹੜੇ ਧਾਤ ਦੇ ਰਸਤੇ ਅਤੇ ਮਾਇਆ ਦੇ ਰਸਤੇ 'ਤੇ ਚੱਲੇ, ਸੱਚ ਇਵੇਂ ਉਹ ਪਰਮਾਤਮਾ ਤੋਂ ਦੂਰੀ ਬਣਾਈ। ਸਾਹਿਬ ਇੱਕੋ ਹੀ ਹੈ, ਪਰ ਉਹਨੇ ਲਿਵ ਅਤੇ ਧਾਤ ਦੋ ਪੈਦਾ ਕੀਤੇ। ਇੱਕ ਧਾਤ ਵਾਲੇ ਪਾਸੇ ਤੁਰੇ ਖਵਾਰ ਹੋਏ, ਇੱਕ ਲਿਵ ਵਾਲੇ ਪਾਸੇ ਚੱਲੇ, ਉਹਦੇ ਵਿੱਚ ਲੀਨ ਹੋ ਗਏ। ਇਹਨਾਂ ਦੋ ਰਸਤਿਆਂ ਨੇ ਹੀ ਵਾਦ ਵਧਾਇਆ ਹੈ।
ਦੋਏ ਰਾਹ ਚਲਾਏ ਹੁਕਮ ਸਬਾਏ ਜਨਮ ਮੂਆ ਸੰਸਾਰਾ।
ਦੋ ਰਾਹ ਚਲਾ ਦਿੱਤੇ, ਉਹਦਾ ਹੁਕਮ ਚੱਲਿਆ, ਅਤੇ ਇਹ ਸੰਸਾਰ ਜੰਮਦਾ ਅਤੇ ਮਰਦਾ ਹੈ। ਇਹੀ ਪਰਮਾਤਮਾ ਨੇ ਕਾਰ ਬਣਾਈ ਹੈ।
ਨਾਮ ਬਿਨਾ ਨਾਹੀ ਕੋ ਬੇਲੇ ਬਿਖਲਾਦੀ ਸਿਰ ਪਾਰਾ।
ਹਜ਼ੂਰ ਕਹਿੰਦੇ ਨੇ, ਨਾਮ ਤੋਂ ਬਿਨਾ ਹੋਰ ਕੋਈ ਬੇਲੀ ਨਹੀਂ, ਕੋਈ ਮਿੱਤਰ ਨਹੀਂ। ਬਾਕੀ ਜੋ ਕੁਝ ਇਨਸਾਨ ਕਰ ਰਿਹਾ, ਮਨ ਨੂੰ ਆਪਣੇ ਸਿਰ ਦੇ ਉੱਪਰੇ ਨੇ ਬਿਖ ਜ਼ਹਿਰ ਹੀ ਲੱਦੀ ਹੋਈ। ਸਿਰਫ ਇੱਕ ਨਾਮ ਹੀ ਬੇਲੀ ਹੈ। ਰਾਤ ਵੀ ਦਾਸ ਨੇ, ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਰਾਮਦਾਸ ਜੀ ਦੀ ਸ੍ਰੀ ਰਾਗ ਦੀ 15ਵੀਂ ਪੌੜੀ ਦੀ ਵਿਚਾਰ ਕਰਦਿਆਂ, ਸ੍ਰੀ ਰਾਗ ਦੀ ਵਾਰ ਦੀ 15ਵੀਂ ਪੌੜੀ ਗੁਰੂ ਰਾਮਦਾਸ ਜੀ ਦੀ, ਮੈਂ ਸੰਖੇਪ ਜਾਂ ਉਹਦੇ ਭਾਵਰਤ ਫਿਰ ਅਰਜ਼ ਕਰ ਦੇਣਾ ਇੱਥੇ ਅੱਜ, ਕਿ ਉਸ ਵਿੱਚ ਗੁਰਦੇਵ ਨੇ ਕੇਵਲ ਨਾਮ ਦਾ ਜ਼ਿਕਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ 8 ਵਾਰਾਂ ਦੇ ਉਚਾਰਨ ਕਰਤਾ ਸਿਰਫ ਧੰਨ ਗੁਰੂ ਰਾਮਦਾਸ ਜੀ। ਸਤਿਗੁਰੂ ਦੇ ਅੰਮ੍ਰਿਤ ਬਚਨ ਮੁਤਾਬਕ ਕਹਿੰਦੇ ਨੇ, ਉਹ ਮੇਰੇ ਮਨਾਂ, ਦੇਖੋ ਮਨ ਨੂੰ ਸਮਝਾਉਂਦਿਆਂ, ਉਸ ਪਰਮਾਤਮਾ ਦਾ ਨਾਮ ਧਿਆ ਜਿਸ ਤੋਂ ਵੱਡਾ ਇਸ ਸੰਸਾਰ ਵਿੱਚ ਹੋਰ ਕੋਈ ਨਹੀਂ। ਜਿੰਨੇ ਵੱਡੇ ਵੱਡੇ ਨੇ ਸਾਰੇ ਉਸ ਵੱਡੇ ਦੇ ਗੁਲਾਮ ਨੇ। ਦੂਜੀ ਗੱਲ, ਉਹ ਮੇਰੇ ਮਨਾਂ, ਉਸ ਪਰਮਾਤਮਾ ਦਾ ਨਾਮ ਜਪ ਜਿਹੜਾ ਅੰਤਲੇ ਸਮੇਂ ਸਰੀਰ ਛੱਡਣ ਤੋਂ ਬਾਅਦ ਤੇਰੇ ਅੰਦਰ ਦਾ ਸਹਾਇਕ ਬਣਦਾ ਹੈ। ਉਹ ਮੇਰੇ ਮਨਾਂ, ਉਸ ਵਾਹਿਗੁਰੂ ਦਾ ਨਾਮ ਜਪ ਜਿਹੜਾ ਮਨ ਦੀ ਹਰ ਭੁੱਖ ਨੂੰ ਮਿਟਾ ਦਿੰਦਾ ਹੈ। ਉਹ ਗੁਰੂ ਕੇ ਸਨਮੁਖ ਹੋ ਕੇ ਨਾਮ ਜਪ, ਜਪਦਿਆਂ ਤੇਰੇ ਸਾਹਮਣੇ ਨਿੰਦਕ ਦੁਸ਼ਟ ਚੁੱਕ ਜਾਣਗੇ। ਤੂੰ ਉਸ ਪਰਮਾਤਮਾ ਦਾ ਨਾਮ ਜਪ ਜਿਹਦੇ ਅੱਗੇ ਸਾਰੇ ਆ ਕੇ ਨਿਭ ਜਾਂਦੇ। ਗੁਰੂ ਰਾਮਦਾਸ ਦੀ ਪੌੜੀ ਹੈ ਕਿ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਾ ਭੋਗ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਣ ਨਿਵਾਏ। ਸਤਿਗੁਰੂ ਕਹਿੰਦੇ ਨੇ, ਇਸ ਸੰਸਾਰ ਵਿੱਚ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ, ਉਸ ਨਾਮ ਤੋਂ ਬਿਨਾਂ ਕੋਈ ਬੇਲੀ। ਤਾਂ ਹੀ ਸਤਿਗੁਰੂ ਦੇ ਬਚਨ ਨੇ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਸਿਰਫ ਉਹ ਪਰਮਾਤਮਾ ਦਾ ਨਾਮ ਹੀ ਬੇਲੀ ਹੈ।
ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ।
ਹਜ਼ੂਰ ਕਹਿੰਦੇ ਨੇ, ਕੈਸੀ ਅਸਚਰਜ ਬਾਤ ਹੈ, ਪਰਮਾਤਮਾ ਦੇ ਹੁਕਮ ਵਿੱਚ ਜੀਵ ਆਇਆ, ਉਹਦੇ ਹੁਕਮ ਵਿੱਚ ਇਹ ਪਹੁੰਚਿਆ, ਪਰ ਹੁਕਮ ਨੂੰ ਸਮਝਦਾ ਨਹੀਂ ਪਿਆ। ਆਇਆ ਉਹਦੇ ਹੁਕਮ ਵਿੱਚ, ਪਰ ਉਹਦੇ ਹੁਕਮ ਦੀ ਇਹਨੂੰ ਸਮਝ ਨਹੀਂ ਪਈ, ਅਤੇ ਉਹਨੇ ਆਪਣੇ ਹੁਕਮ ਵਿੱਚ ਹੀ ਸਭ ਕੁਝ ਸਵਾਰਿਆ ਅਤੇ ਸਭ ਕੁਛ ਬਣਾਇਆ ਹੈ।
ਨਾਨਕ ਸਾਹਿਬ ਸ਼ਬਦ ਸਿੰਜਾਪੈ ਸਾਚਾ ਸਿਰਜਣਹਾਰਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਉਹ ਸਾਹਿਬ ਮਾਲਕ ਸ਼ਬਦ ਦੇ ਰਾਹੀਂ ਉਹਦੀ ਜਾਨ ਪਹਿਚਾਣ ਬਣਦੀ ਹੈ। ਸ਼ਬਦ ਰਾਹੀਂ ਉਹਨੂੰ ਸਮਝਾਣਿਆ ਜਾ ਸਕਦਾ ਹੈ ਜਿਹੜਾ ਸਾਰੇ ਸੰਸਾਰ ਦਾ ਸਿਰਜਣਹਾਰਾ ਹੈ।
ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ।
ਹਜ਼ੂਰ ਕਹਿੰਦੇ ਨੇ, ਪਰਿਪੂਰਨ ਪਰਮਾਤਮਾ ਦੇ ਦਰਬਾਰ ਵਿੱਚ ਉਹਦੇ ਭਗਤ ਸ਼ੋਭਾਏਮਾਨ ਨੇ, ਜਿਨ੍ਹਾਂ ਨੂੰ ਸੱਚੇ ਸ਼ਬਦ ਨੇ ਸਵਾਰ ਦਿੱਤਾ ਹੈ। ਸ਼ਬਦ ਵਿੱਚ ਸਵਾਰੇ ਕੋਈ ਭਗਤ परमात्मा दे दर ते शोभा पांदे। सतगुरु गुरु नानक साहिब महाराज उन्हां दा जपजी साहिब दा करम खंड खास करके इहो जिहे भगतां लई जिन्हां बारे बचन कीते, करम खंड की बाणी जोर, तिथै खोर ना कोई खोर, तिथै जोध महाबलसूर, तिन मैं राम रया भरपूर, तिथै सीतो सीता महिमा माहे, ताके रूप ना कथने जाए, ना ओ मरे ना ठाके जाए, जिनकै राम बसै मन माहे, तिथै भगत वसै के लोग करै आनंद सच्चा मन सोए। सिर्फ ओ भगत भगत तेरे मन भावदे, दर सोहन कीर्त गावदे, तेरी कीर्ति करन वाले भगत शब्द दे राही तेरे दर ते शोभा पांदे खन।
बोले हे अमृत बाण रसन रसाया जियो।
ऐसे भगत अपनी रसना तो अमृत बाणी बोल दे, उन्हां नूं सिमरन तो बिना होर कुछ बोल ही नहीं सोचता। उन्हां दी रसना संसार दे रसां तो मुक्त होके सिर्फ परमात्मा दे रस विच दिन रात ही जुड़ी रहिंदी है।
रसन रसाए नाम तिसाए गुर कै शब्द विकाणे।
उन्होंने नाम दा रस माणिया, शब्द दे रस विच उन्होंने पूर्ण आनंद माणिया, ते सच एवे ओ नाम दे विच ही समा गए, ते परमात्मा दे नाम दी प्यास उन्होंने होर लगी। इत्थे एक प्रमाण, क्योंकि मुकम्मल अर्थ करने ने शब्द, इस करके मैं आज संखेप विचार रहा। देखो जिमें तृष्णा की भुख नहीं ना मुटदी, आ पदार्थां दी तृष्णा की भुख नहीं मुटदी, जिदे अंदर नाम की भुख पैदा हो जाए मिटदी वह भी नहीं जाए। गुरु साहब ने बाणी च बचन कहे ने, कहिंदे ने जिन्ना मर्जी मीह पै जाए पर मारूथल का रेता जिहड़ा वह रज जाएगा। कदी मीह पैण दे बावजूद भी रेत सुकी दी सुकी है, ते सारी जिंदगी लकड़ा अग उत्ते पाई जाओ, ते अग लकड़ा नाल इंधन नाल पेट्रोल नाल डीजल नाल जलन वालियां चीजां नाल अग कदी रजी है? मान लो कि कई जुगां तो अग बल रही होवे, जे कहीए भी हुण रज गई होवेगी, नहीं। मीह पैण दे नाल मारूथल तृप्त नहीं हुंदा, बालन पैन दे नाल अग रजदी नहीं। राज करद्यां करद्यां बंदा मरदे दम तक राज करके रजदा नहीं, ते की आ सोका समुंदर नूं सका सकदा? जिवें सुख समुंदर नूं नहीं सका सकदी, राज करद्यां राजा नहीं रजदा, मारूथल मीह नाल नहीं रजदा। सच एवे अग बालन नाल नहीं रजदी। इसे तरह जिन्हां नूं नाम दी भुख लग जाए, रोम रोम जप के भी नहीं रजदे, होर जपन नूं चित करी जांदा, तृप्ति नहीं। मारू मीह ना तृप्तिया, अग्गी लहे ना भुख, राजा राज ना तृप्तिया, सायर भरे के सुख, नानक सच्चे नाम की केती पुछा, पुछ माधो जल की प्यास ना जाए, जल में अग्न उठी अधकाए। हजूर कहते ने भगती करन वाले उस दे रस विच मस्त ने, पर उन्हां दे अंदर भुख जांदी नहीं पई। गुरु दे शब्द राखी ओ सतगुरु दे दर ते विक गए खन।
पारस परसे ऐ पारस होए जा तेरे मन पाणे।
परमात्मा जेड़े तेरे मन नूं भा गए, तेरा नाम पारस है। पर वाहिगुरु जी बाहर दा पारस तांबे नूं लोहे नूं छूवे, पीतल नूं छूवे, पित्तल लोहा तांबा वह सोना बना देंदा है, पर लोहे नूं पारस कदी पारस नहीं पाया बनांदा। पर वाहिगुरु जी जेड़े आप जी दे मन नूं भा गए, तेरे नाम दी पारस दी छू मिली, वह खुद भी पारस बन गए, तेरी पूरी बख्शिश उन्हां अंदर प्रवेश कर गई।
अमरा पद पाया आप गवाया विरला ज्ञान विचारे।
उन्होंने अमरा पद अमर पदवी नूं प्राप्त किया, अपनी खौमे नूं गवा दिता, कोई टावा टावा इस ज्ञान दी विचार करदा है।
नानक भगत सोहन दर साचै साचे के वापारी।
जेड़े भगत भगती करन वाले ने उह सच्चे परमात्मा दे दर ते शोभदे ने, उह सच्चे नाम दे वपारी बन के आए खन।
भूख प्यासो आथ ਕਿਉਂ ਦਰ ਜਾਏ ਸਾ ਜੀਓ।
ਅੰਤਲੇ ਪਦੇ ਵਿੱਚ ਸਤਿਗੁਰੂ ਬੇਨਤੀ ਕਰਦੇ ਨੇ, ਪ੍ਰਭੂ ਅੰਦਰ ਦੀ ਭੁੱਖ ਨਹੀਂ ਜਾਂਦੀ ਪਈ, ਸੰਸਾਰ ਦੇ ਪਦਾਰਥਾਂ ਦੀ ਪਿਆਸ ਨਹੀਂ ਜਾਂਦੀ ਪਈ, ਆ ਤਾਂ ਅਰਥ ਮਾਇਆ ਦੀ ਭੁੱਖ ਤੇ ਪਿਆਸ ਨਹੀਂ ਮਿਟਦੀ, ਤੇ ਸਮਝ ਨਹੀਂ ਪੈਂਦੀ ਵੀ ਤੇਰੇ ਦਰ ਤੇ ਕਿਵੇਂ ਪਹੁੰਚਾਂਗਾ, ਤੇਰੇ ਦਰਬਾਰ ਵਿੱਚ ਮੇਰੀ ਕਿਵੇਂ ਹਾਜ਼ਰੀ ਲੱਗੇਗੀ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ।
ਆਪਣੇ ਸਤਿਗੁਰੂ ਨੂੰ ਜਾ ਕੇ ਪੁੱਛਾਂ, ਤੇ ਸਤਿਗੁਰੂ ਨੇ ਫਿਰ ਅੱਗੋਂ ਉੱਤਰ ਦਿੱਤਾ ਕਿ ਜੇ ਇਸ ਭੁੱਖ ਨੂੰ ਮਿਟਾ ਕੇ ਦਰ ਤੇ ਪਹੁੰਚਣੇ ਫਿਰ ਨਾਮ ਧਿਆ। ਹਜ਼ੂਰ ਕਹਿੰਦੇ ਨੇ ਫਿਰ ਮੈਂ ਆਪਣੇ ਪ੍ਰਭੂ ਦਾ ਨਾਮ ਧਿਆਉਂਦਾ ਹਾਂ।
ਸੱਚ ਨਾਮ ਧਿਆਈ ਸਾਚ ਚਵਾਏ ਗੁਰਮੁਖ ਸਾਚ ਪਛਾਣਾ।
ਮੈਂ ਸੱਚੇ ਪਰਮਾਤਮਾ ਦਾ ਨਾਮ ਧਿਆਉਂਦਾ ਵਾਂ, ਉਹਨੂੰ ਉਚਾਰਦਾ ਹਾਂ, ਮੈਂ ਵਾਰ ਵਾਰ ਉਹਨੂੰ ਪੁਕਾਰਦਾ ਹਾਂ ਤੇ ਗੁਰੂ ਦੇ ਸਨਮੁਖ ਰਹਿ ਕੇ ਉਹਦੀ ਧਿਆਉਣਾ ਕਰਦਾ ਹਾਂ।
ਦੀਨਾ ਨਾਥ ਦਇਆਲ ਨਿਰੰਜਨ ਆਨ ਦਿਨ ਨਾਮ ਵਖਾਣਾ।
ਗਰੀਬਾਂ ਉੱਤੇ ਦਇਆ ਕਰਨ ਵਾਲਾ ਦਿਆਲੂ ਪ੍ਰਭੂ, ਅਨਾਥਾਂ ਦਾ ਨਾਥ ਪ੍ਰਭੂ, ਉਹਦੀ ਬਖਸ਼ਿਸ਼ ਨਾਲ ਦਿਨ ਰਾਤ ਮੈਂ ਪਰਮਾਤਮਾ ਦਾ ਨਾਮ ਵਖਾਣ ਰਿਹਾ ਹਾਂ।
ਕਰਣੀ ਕਾਰ ਧੁਰੋਂ ਫੁਰਮਾਈ ਆਪ ਮੂਆ ਮਨ ਮਾਰੀ।
ਇਹ ਜੋ ਕੁਝ ਕਰਨੀ ਕਮਾਣੀ ਆਪਾਂ ਕਰਨੇ ਪਏ ਹਾਂ, ਇਹ ਧੁਰੋਂ ਪਰਮਾਤਮਾ ਨੇ ਫੁਰਮਾਈ ਹੈ, ਉਹਨੇ ਆਪ ਲਿਖੀ ਹੈ, ਤੇ ਜੋ ਕੁਝ ਉਸ ਪਰਮਾਤਮਾ ਨੇ ਲਿਖਿਆ ਹੈ, ਪ੍ਰਭੂ ਪਰਮੇਸ਼ਵਰ ਨੇ ਲਿਖਿਆ ਹੈ, ਉਹੀ ਅਸੀਂ ਦਿਨ ਰਾਤ ਕਰ ਰਹੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਉਹਨੇ ਆਪਣੇ ਮਨ ਨੂੰ ਮਾਰ ਲਿਆ, ਆਪਣੀ ਖੌਮੇ ਨੂੰ ਮਾਰ ਲਿਆ, ਗੁਰੂ ਦੇ ਸ਼ਬਦ ਰਾਹੀਂ ਉਹਦੀ ਮੈਂ ਮੇਰੀ ਮਿਟੀ ਹੈ।
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ।
ਜਿੰਨੀ ਵੀ ਪਦਾਰਥਾਂ ਦੀ ਤ੍ਰਿਸ਼ਨਾ ਸੀ ਭੁੱਖ ਦੀ, ਭੁੱਖ ਸੀ, ਨਾਮ ਸਭ ਤੋਂ ਵੱਧ ਮਿੱਠਾ ਜਿਹਨੇ ਸਾਡੇ ਅੰਦਰ ਦੀ ਸਾਰੀ ਭੁੱਖ ਮਿਟਾ ਦਿੱਤੀ। ਪਿਆਰਿਓ, ਸ਼ਬਦਾਂ ਦੇ ਅਰਥ ਕਰਦੇ ਨੇ, ਦ੍ਰਿਸ਼ਟਾਂਤ ਪ੍ਰਮਾਣ ਦੇ ਦੇਣੇ, ਬਹੁਤ ਚੰਗੀ ਗੱਲ ਉਹਦੀ ਕਿਰਪਾ ਹੋਵੇ ਤਾਂ, ਪਰ ਜੋ ਸ਼ਬਦ 'ਚ ਬੋਲਿਆ ਜਾ ਰਿਹਾ ਆਚਰਣ ਵਿੱਚ ਘਟੇ ਤੇ ਉਹਦੀ ਪੂਰਨ ਬਖਸ਼ਿਸ਼ ਹੋਵੇ ਤਾਂ। ਨਾਮ ਸਭ ਤੋਂ ਮਿੱਠਾ ਤੇ ਨਾਮ ਹੀ ਭੁੱਖ ਮਿਟਾਉਂਦਾ ਹੈ। ਇੱਥੇ ਇੱਕ ਬੇਨਤੀ ਕਹਿ ਕੇ ਸੰਪੰਨਤਾ ਵੱਲੋਂ ਨਾ, ਰਾਤ ਵੀ ਅਰਜ਼ ਕੀਤੀ ਸੀ, ਇਸ ਇੱਕ ਤਨ ਨੂੰ ਇੱਕ ਤਰ੍ਹਾਂ ਦੀ ਭੁੱਖ ਨਹੀਂ, ਇੱਥੇ ਹਰ ਇੰਦਰੇ ਦੀ ਆਪੋ ਆਪਣੀ ਭੁੱਖ ਹੈ। ਇਕੱਲੀ ਪੇਟ ਦੀ ਭੁੱਖ ਨਹੀਂ, ਪੇਟ ਦੀ ਭੁੱਖ ਕੇਵਲ ਇੱਕ ਹੈ, ਅੱਖਾਂ ਦੀ ਆਪਣੀ ਭੁੱਖ ਹੈ, ਜ਼ਬਾਨ ਦੀ ਜੀਵ ਦੀ ਆਪਣੀ ਭੁੱਖ ਹੈ, ਕੰਨਾਂ ਦੀ ਆਪਣੀ ਭੁੱਖ ਹੈ, ਸਾਡੀ ਤਨ ਦੀ ਚਮੜੀ ਦੀ ਆਪਣੀ ਭੁੱਖ ਹੈ। ਨਾ ਤਾਂ ਅੱਖਾਂ ਦੇਖ ਕੇ ਰੱਜੀਆਂ, ਨਾ ਕੰਨ ਸੁਣ ਕੇ ਤ੍ਰਿਪਤ ਹੋਏ, ਤੇ ਨਾ ਮੂੰਹ ਬੋਲ ਕੇ ਰੱਜਿਆ, ਤੇ ਜਿਉਂ ਜਿਉਂ ਜ਼ਿੰਦਗੀ ਦੇ ਦਿਨ ਘਟਦੇ ਪਏ ਨੇ ਤਿਉਂ ਤਿਉਂ ਇਹਨਾਂ ਇੰਦਰੀਆਂ ਦੀ ਤ੍ਰਿਸ਼ਨਾ ਹੋਰ ਪ੍ਰਬਲ ਹੁੰਦੀ ਪਈ। ਪਰ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਬਖਸ਼ਿਸ਼ ਭਰਿਆ ਬਚਨ ਕਿਹਾ, ਕਹਿਣ ਲੱਗੇ ਪ੍ਰਭੂ ਆਖਣ ਆਖ ਨਾ ਰੱਜਿਆ, ਮੂੰਹ ਨਹੀਂ ਬੋਲ ਬੋਲ ਕੇ ਰੱਜਿਆ, ਸੁਣ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਤ੍ਰਿਪਤ ਨਹੀਂ ਹੋਏ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ ਇੱਕ ਇੱਕ, ਕੇਵਲ ਇਹਨਾਂ ਨੂੰ ਭੁੱਖ ਲੱਗੀ ਹੈ ਨਹੀਂ ਤ੍ਰਿਪਤ ਹੋਏ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜਾ ਜਾਂ ਗੁਣ ਕਹੇ ਗੁਣੀ ਸਮਾਏ। ਹਜ਼ੂਰ ਕਹਿੰਦੇ ਨੇ ਨਾਮ ਅੱਤ ਦਾ ਮਿੱਠਾ, ਇਹਦਾ ਰਸ ਉਹਨੇ ਚੱਖਿਆ ਜਿਹਨੂੰ ਨਾਮ ਨੂੰ ਮਾਣਿਆ, ਤੇ ਜਿਸ ਨੂੰ ਪਰਮਾਤਮਾ ਨੇ ਨਾਮ ਦੀ ਦਾਤ ਦੇ ਦਿੱਤੀ, ਸੱਚ ਇਹ ਵੇ ਕਿ ਉਹਦੇ ਅੰਦਰ ਦੀ ਭੁੱਖ ਸਦੀਵ ਕਾਲ ਲਈ ਮਿਟ ਗਈ। ਗੁਰਮੁਖੋ, ਸਾਰੇ ਸ਼ੰਤ ਦਾ ਤੱਤ ਭਾਵ ਇਹ ਹੀ ਹੈ ਕਿ ਨਾਮ ਹੀ ਜ਼ਿੰਦਗੀ ਹੈ, ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ, ਨਾਮ ਹੀ ਆਨੰਦ ਹੈ, ਨਾਮ ਤੋਂ ਬਿਨਾਂ ਬਾਹਰ ਦੇ ਆਨੰਦ ਦੀ ਕੋਈ ਕੀਮਤ ਨਹੀਂ। ਹਰ ਆਨੰਦ ਜਿਹਨੂੰ ਆਪਾਂ ਸਮਝਦੇ ਹਾਂ ਉਹ ਸਦੀਵੀ ਨਹੀਂ, ਉਹ ਨਿਰੰਤਰਤਾ ਵਾਲਾ ਨਹੀਂ, ਪਰ ਜਿਹਨੂੰ ਪਰਮਾਤਮਾ ਨੇ ਨਾਮ ਦਾ ਖੇੜਾ ਦੇ ਦਿੱਤਾ ਉਹ ਆਪ ਵੀ ਖੇੜੇ ਵਿੱਚ ਰਿਹਾ, ਅਤੇ ਜਿਹਨੇ ਉਹਦੀ ਸੰਗਤ ਕੀਤੀ ਉਹ ਵੀ ਖੇੜੇ ਵਿੱਚ ਚਲਾ ਗਿਆ। ਸ਼੍ਰੀਮਾਨ ਭਾਈ ਵੀਰ ਸਿੰਘ ਦੀ ਇਹਨਾਂ ਦੋ ਸਤਰਾਂ ਦੇ ਨਾਲ ਸਮਾਪਤੀ ਕਰਨਾ ਹੈ। ਉਹ ਕਹਿੰਦੇ ਨੇ ਜਿਹਦੇ ਅੰਦਰ ਨਾਮ ਵਸ ਜਾਏ ਉਹਦੇ ਕੋਲ ਸਦੀ ਵੀ ਖੇੜਾ ਕੀ। ਭਾਈ ਸਾਹਿਬ ਨੇ ਲਿਖਿਆ ਹੈ ਕਿ ਹਰਦਮ ਖਿੜੇ ਮਿਲੇ ਹੋ ਮਿੱਤਰੋ, ਬੰਦਗੀ ਕਰਨ ਵਾਲੇ ਹਰਦਮ ਖਿੜੇ ਮਿਲੇ ਹੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ ਕੀਨੇ ਹੋ ਤੁਹਾਡੇ, ਤੁਸੀਂ ਵੈਰ ਨਾ ਕਦੇ ਕਮਾਏ, ਡਿੱਠਿਆਂ ਖਿੜੇ ਕਾਲਜਾ ਸਾਡਾ ਸੀ ਵੇਖ ਵੇਖ ਸੁਖ ਪਾਏ। ਜਿਨ੍ਹਾਂ ਨੂੰ ਪਰਮਾਤਮਾ ਨੇ ਨਾਮ ਦਾ ਖੇੜਾ ਦੇ ਦਿੱਤਾ ਉਹਨਾਂ ਦਾ ਦੀਦਾਰ ਵੀ ਖੇੜੇ ਵਿੱਚ ਲੈ ਜਾਂਦਾ ਹੈ। ਆਓ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਕਰਨੀ ਕਾਰ ਧੁਰ ਹੋ ਫੁਰਮਾਈ, ਆਪ ਮੂਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ, ਕ੍ਰਿਸ਼ਨਾ ਨਾਮ ਨਿਵਾਰੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।